दंडवत वंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कहो मेरी है परना। परम सत्कार योग सतगुरु जी दे पावन पवित्र दरबार विच बैठी हुई साध संगत जी हो अपनिया मन बिरतियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह एक बारी होर रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से सतगुरु गोविंद सिंह सच्चे पातशाह जी ब्रह्म ज्ञान दी बहुत सारी चर्चा दा बयान कर रहे ने। सतगुरु गोविंद सिंह सच्चे पातशाह जी ने वचन कीते ने जेड़े सारे खालसे ने सुने ने कल इथों तक कथा पहुंचे से कुछ होर जेड़े ब्रह्म ज्ञान दे वचन ने वो सतगुरु सच्चे पातशाह जी उचारण करदे ने। मैं अज दी कथा नूं इथों ही प्रारंभ करदा।
वाशन खै मन नाश वै नित अभ्यास विचार इसते कटिए जन्म मरण अपरियो पावना सार।
पाव के नाम नित अभ्यास ते विचार करण दे नाल वाशना ते खै ते मन दा नाश हुंदा है। इस साधन दे नाल जन्म मरण कटी दा है होर उपाव श्रेष्ठ कोई नहीं। या फिर इन्हां पंक्तियां दा एक होर भाव इदां लाया जा सकदा है कि मन दा नाश वाशना दा खै ते ज्ञान दा नित अभ्यास होवे इस दे नाल जन्म मरण कटी दा है होर उपाव इस तों श्रेष्ठ कोई नहीं है।
सावे उपाव सम दम चरज जोग जग तप दान सत संगत बिन बिफल है बांज सुवन सम मान।
इस तो अलावा सारे उपाव सम दम ब्रह्म चरज जग जोग तप दान सहत सत संगत बिना सारे दे सारे निष्फल मनो। बांझ स्त्री जिवें पुत्र बिना निष्फल हुंदी है इसे तरह ये सारे दे सारे यतन में बेअसर ने।
कांत के कारण ब्यार चियो नर ब्रिंद को साज जनेत मगाई।
सतगुरु गोविंद सिंह सच्चे पातशाह जी प्रमाण देंदे ने। सतगुरु जी कहिंदे ने कि जिवें लाड़े दे वास्ते बहुते सारे जिहड़े पुरख ने ओह जुड़दे ने इथों तक कि लाड़े दा विआह करन दे वास्ते बहुती सारी मनुखां दी जंज वी तैयार कीती जांदी।
देव को पूजन बंद सुबंधन औबद पंडित लीन बुलाई।
इस तों अलावा देवत्यां दा पूजन कीता जांदा है। इस तों अलावा गाना भी बन्या जांदा है। इस तों अलावा बुद्धि वाले जिहड़े बहुत सारे श्रेष्ठ पंडित ने उहनां नूं बुलाया जांदा है विआह दी रस्म करन दे लई।
शोक तजे शुभ पामन गावत
ਮੰਗਲ ਗੀਤ ਸੁਵਾਦਨ ਸ਼ਾਹੀ। ਉਸ ਵੇਲੇ ਸਾਰੇ ਦੇ ਸਾਰੇ ਸੋਗ ਨੂੰ ਛੱਡ ਦਿੱਤਾ ਜਾਂਦਾ ਤੇ ਬਹੁਤੀਆਂ ਸਾਰੀਆਂ ਜਿਹੜੀਆਂ ਇਸਤਰੀਆਂ ਨੇ ਉਹ ਮਿਲ ਕੇ ਖੁਸ਼ੀ ਦੇ ਬਹੁਤੇ ਸਾਰੇ ਗੀਤ ਗਾਉਂਦੀਆਂ ਨੇ। ਮੰਗਲ ਗੀਤ ਸੁਵਾਦਨ ਸ਼ਾਹੀ, ਭਾਵ ਕੇ ਮੰਗਲ ਦੇ ਬਹੁਤੇ ਸਾਰੇ ਗੀਤ ਗਾ ਕੇ ਤੇ ਬਹੁਤ ਜ਼ਿਆਦਾ ਰੰਗ ਬੰਨਿਆ ਜਾਂਦਾ। ਤੈਸੇ ਹੀ ਸਾਧਨ ਆਤਮ ਕਾਰਨ, ਨਾ ਲਖਿਓ ਤੇ ਕੌਣ ਸਹਾਈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿਸੇ ਤਰੀਕੇ ਦੇ ਨਾਲ ਸਾਰੇ ਦੇ ਸਾਰੇ ਜਿਹੜੇ ਸਾਧਨ ਨੇ ਉਹ ਆਤਮਾ ਦੇ ਵਾਸਤੇ ਕੀਤੇ ਜਾਂਦੇ ਨੇ। ਨਾ ਹੀ ਲਖਿਓ ਤਿਸ ਕੌਣ ਸਹਾਈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤਿਵੇਂ ਹੀ ਜਿਸ ਨੇ ਆਤਮਾ ਵਾਸਤੇ ਅਨੇਕਾਂ ਸਾਧਨ ਕਰਕੇ ਵੀ ਆਤਮਾ ਨਾ ਲਖਿਆ, ਤਿਸ ਦੀ ਕੌਣ ਸਹਾਇਤਾ ਫਿਰ ਕਰ ਸਕਦਾ ਹੈ। ਪਾਲੋ ਜਨਮ ਪਲ ਕੁਲ ਨਗਰ, ਪਾਲੋ ਗੁਣੀ ਕੋ ਕਬ, ਸਮਝ ਆਪ ਜਗ ਜਾਲ ਬਚ, ਏਕ ਮੇਕ ਲਖ ਰਬ। ਸਤਿਗੁਰੂ ਜੀ ਕਹਿੰਦੇ ਨੇ ਕਿ ਭਲਾ ਜਨਮ ਹੋਵੇ, ਭਲੀ ਕੁਲ ਹੁੰਦੀ ਹੈ, ਇਸ ਤੋਂ ਇਲਾਵਾ ਨਗਰ ਵੀ ਭਲਾ ਹੁੰਦਾ ਹੈ। ਭਲੋ ਗੁਣੀ ਕੋ ਕਬ, ਜਿਹੜਾ ਕਵੀ ਹੈ ਉਹ ਵੀ ਭਲਾ ਹੋਣਾ ਚਾਹੀਦਾ। ਸਮਝ ਆਪ ਜਗ ਜਾਲ ਬਚ, ਏਕ ਮੇਕ ਲਖ ਰਬ। ਭਾਵ ਕੇ ਸੋਈ ਕਵੀ ਭਲਾ ਗੁਣੀ ਹੈ ਜੋ ਆਪੇ ਨੂੰ ਸਮਝ ਕੇ ਜਗਤ ਜਾਲ ਤੋਂ ਬਚੇ ਤੇ ਰੱਬ ਨੂੰ ਇੱਕ ਮੇਕ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੀ ਸਮਝੇ। ਬ੍ਰਹਮ ਗਿਆਨ ਚਰਚਾ ਸਦਾ, ਹੋਤ ਨਿਕਟ ਗੁਰ ਦਿਆਲ, ਸੁਣ ਸਿੱਖ ਦ੍ਰਿੜ ਧਿਆਨ ਜੁਤ, ਭਵ ਪੈ ਮਿਟੈ ਸਮਾਲ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਸਤਿਗੁਰੂ ਗੋਬਿੰਦ ਸਿੰਘ ਜੀ ਬੜੇ ਦਿਆਲੂ ਨੇ, ਉਹਨਾਂ ਦੇ ਨਿਕਟ ਉਹਨਾਂ ਦੇ ਕੋਲ ਇਸ ਤਰ੍ਹਾਂ ਦੀ ਬ੍ਰਹਮ ਗਿਆਨ ਦੀ ਚਰਚਾ ਹਮੇਸ਼ਾ ਹੀ ਹੁੰਦੀ ਰਹਿੰਦੀ ਹੈ। ਸੁਣ ਸਿੱਖ ਦ੍ਰਿੜ ਧਿਆਨ ਜੁਤ, ਭੈ ਪੈ ਮਿਟੈ ਸਮਾਲ। ਭਾਵ ਕੇ ਸਿੱਖ ਉਹਨਾਂ ਚਰਚਾ ਨੂੰ ਦ੍ਰਿੜ ਧਿਆਨ ਦੇ ਨਾਲ ਸੁਣਦੇ ਹਨ ਤੇ ਉਹਨਾਂ ਤੇ ਅਮਲ ਕਰਦਿਆਂ ਕਸ਼ਟ ਮਿਟਦੇ ਹਨ। ਇੱਕ ਦਿਨ ਗੁਰ ਸਮੀਪ ਸੁਖਦਾਈ, ਗੁਣੀ ਪੁਰਖ ਚਰਚਾ ਸੋ ਚਲਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਦਿਨ ਗੁਰੂ ਜੀ ਦੇ ਸਮੀਪ ਕੁਝ ਸਿੱਖ ਬੈਠੇ ਸਨ, ਉਹਨਾਂ ਗੁਣੀ ਸਿੱਖਾਂ ਨੇ ਚਰਚਾ ਚਲਾਈ। ਸਾਚੇ ਪਾਤਸ਼ਾਹ ਇੱਕ ਸੰਸਾ, ਦੇ ਉੱਤਰ ਕੋ ਕਰੋ ਬੇਦੰਸਾ। ਕੁਝ ਸਿੱਖਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ, ਸਾਡੇ ਮਨ ਦੇ ਵਿੱਚ ਇੱਕ ਸ਼ੰਕਾ ਹੈ, ਕਿਰਪਾ ਕਰਕੇ ਉਹਦਾ ਉੱਤਰ ਦੇ ਕੇ ਸਾਨੂੰ ਸੰਸਿਆਂ ਤੋਂ ਨਿਵਿਰਤੀ ਕਰਵਾਓ। ਇੱਕ ਨਰ ਮੂਰਤ ਭਲੋ ਬਣਾਏ, ਪੂਜਤ ਹੈ ਨੀ ਕੇਚਿਤ ਲਾਏ। ਸਿੱਖਾਂ ਨੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ, ਕੁਝ ਪੁਰਸ਼ ਐਸੇ ਨੇ ਜਿਹੜੇ ਕਿ ਮੂਰਤੀਆਂ ਭਲੇ ਤਰੀਕੇ ਦੇ ਨਾਲ ਬਣਾ ਕੇ ਤੇ ਫਿਰ ਹਿੱਤ ਚਿੱਤ ਲਾ ਕੇ ਵਧੀਆ ਰੀਤੀ ਦੇ ਨਾਲ ਉਹਨਾਂ ਮੂਰਤੀਆਂ ਦੀ ਪੂਜਾ ਕਰਦੇ ਨੇ।
ਇੱਕ ਤਿਆਵਤ ਹੈ ਮੁਖ ਮਨ ਮਾਹੀ, ਦੁਆ ਮੈਂ ਭਲੋ ਕੌਣ ਕੋ ਨਾਹੀ।
ਪਰ ਸੱਚੇ ਪਾਤਸ਼ਾਹ ਜੀ, ਕਈ ਐਸੇ ਪੁਰਸ਼ ਨੇ ਜਿਹੜੇ ਕਿ ਮੁਖ ਦੇ ਨਾਲ ਤੇ ਮਨ ਦੇ ਵਿੱਚ ਹੀ ਧਿਆਉਣਾ ਕਰਦੇ ਨੇ ਪਰਮੇਸ਼ਰ ਨੂੰ, ਭਾਵ ਕੇ ਮੂੰਹ ਤੇ ਮਨ ਦੇ ਨਾਲ ਹੀ ਉਹ ਸਿਮਰਨ ਕਰਦੇ ਨੇ। ਦੁਆ ਮੈਂ ਭਲੋ ਕੌਣ ਕੋ ਨਾਹੀ। ਸੱਚੇ ਪਾਤਸ਼ਾਹ ਜੀ, ਇਹਨਾਂ ਦੋਵਾਂ ਦੇ ਵਿੱਚੋਂ ਭਲਾ ਕੌਣ ਹੈ, ਭਾਵ ਕੇ ਚੰਗਾ ਕੌਣ ਹੈ, ਜਾਪ ਕਰਨ ਵਾਲਾ, ਸਿਮਰਨ ਕਰਨ ਵਾਲਾ, ਜਾਂ ਕਿ ਮੂਰਤੀਆਂ ਦੀ ਪੂਜਾ ਕਰਨ ਵਾਲਾ? ਸਿੱਖਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਐਸੀ ਬੇਨਤੀ ਕੀਤੀ ਹੈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਬੇਨਤੀ ਨੂੰ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ।
ਇੱਕ ਦਿਨ ਕੁਝ ਸਿੰਘਾਂ ਨੇ ਅਰਜ ਕੀਤੀ, ਸਾਡਾ ਦੇਵਨਾ ਪਰਮ ਨਿਵਾਰ ਗੁਰ ਜੀ, ਇੱਕ ਮੂਰਤੀ ਬੈਠ ਕੇ ਪੂਜਦਾ ਹੋਏ, ਰੂਪ ਰੱਬ ਦਾ ਖਾਸ ਵਿਚਾਰ ਗੁਰਜੀ, ਦੂਜਾ ਹਿਰਦੇ ਵਿੱਚ ਧਿਆਨ ਤਰਦਾ, ਸਾਰੇ ਰਮਿਆ ਸਮਝ ਕਰਤਾਰ ਗੁਰਜੀ, ਇਹਨਾਂ ਦੋਹਾਂ ਵਿੱਚੋਂ ਕਰਤਾਰ ਸਿੰਘਾ ਚੰਗਾ ਕੌਣ ਹੈ, ਦੱਸੋ ਨਿਤਾਰ ਗੁਰਜੀ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਸਿੰਘਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਦੋਵਾਂ ਦੇ ਵਿੱਚੋਂ ਕਿਹੜਾ ਚੰਗਾ ਹੈ, ਕਿਰਪਾ ਕਰਕੇ ਉਚਾਰਨ ਕਰੋ।
ਸੁਣ ਬੋਲੇ ਤਬ ਸਾਹਿਬ ਸਾਚੇ, ਪ੍ਰੇਮ ਬਿਨਾ ਲਖੀਅਤ ਹੈ ਕਾਂਚੇ।
ਉਹਨਾਂ ਦੀ ਬੇਨਤੀ ਨੂੰ ਸੁਣ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਪ੍ਰੇਮ ਬਿਨਾ ਲਖੀਅਤ ਹੈ ਕਾਂਚੇ, ਭਾਵ ਕੇ ਪ੍ਰੇਮ ਤੋਂ ਬਗੈਰ ਦੋਵੇਂ ਦੇ ਦੋਵੇਂ ਕੱਚੇ ਹੀ ਦਿਸਦੇ ਹਨ।
ਮਨ ਕਾ ਚੌਕਾ ਸਤਕਾ ਪਾਏ, ਮੂਰਤ ਨਕਲੀ ਅਸਲੀ ਨਾਏ।
ਭਾਵ ਕੇ ਮਨ ਦਾ ਚੌਂਕਾ ਦਿੱਤਾ ਹੋਵੇ, ਭਾਵ ਮਨ ਸਾਫ਼ ਹੋਵੇ, ਉਸ ਦੇ ਵਿਚ ਸੱਚ ਦਾ ਪ੍ਰੇਮ ਹੋਵੇ ਤਾਂ ਹੀ ਚੰਗਾ ਹੈ। ਮੂਰਤੀ ਪੂਜਨੀ ਨਕਲੀ ਕੰਮ ਹੈ, ਅਸਲੀ ਕੰਮ ਹੈ ਨਾਮ ਦਾ ਜਪਣਾ।
ਕਰਨੀ ਕਰਮ ਪੂਰਬ ਪਰਤੀਤ, ਧਰਤ ਧਿਆਨ ਜਮ ਕੀ ਹੱਥ ਪੀਤ।
ਸਤਿਗੁਰੂ ਜੀ ਕਹਿੰਦੇ ਨੇ ਕਿ ਪਹਿਲਾਂ ਕਰਨੇ ਯੋਗ ਕੰਮ ਸਿਦਕ ਹੈ, ਜਾਂ ਫਿਰ ਇਹ ਵੀ ਤੁਕ ਦਾ ਭਾਵ ਲਾਇਆ ਜਾ ਸਕਦਾ ਹੈ ਕਿ ਪਹਿਲੇ ਸ਼ੁਭ ਕਰਮ ਕਰੇ ਤੇ ਫਿਰ ਪਰਮੇਸ਼ਰ ਤੇ ਪ੍ਰਤੀਤ ਧਾਰਨ ਕਰੇ। ਇਸ ਤੋਂ ਇਲਾਵਾ ਧਰਤ ਧਿਆਨ ਜਮ ਕੀ ਹੱਥ ਪੀਤ, ਇਸ ਤੋਂ ਇਲਾਵਾ ਧਿਆਨ ਨੂੰ ਧਾਰਨ ਕਰਕੇ ਜਿਹੜਾ ਜਮ ਦਾ ਡਰ ਹੈ ਉਹਨੂੰ ਬਿਲਕੁਲ ਦੂਰ ਕਰਨਾ ਚਾਹੀਦਾ।
ਪ੍ਰਭ ਕੋ ਸਿਮਰਨ ਹੈ ਸੁਖ ਸਾਰ, ਕਿਆ ਮੂਰਤ ਮੈਂ ਲਖੋ ਆਸਾਰ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪ੍ਰਭੂ ਦਾ ਸਿਮਰਨ ਕਰਨਾ ਇਹ ਸਾਰਿਆਂ ਹੀ ਸੁਖਾਂ ਦਾ ਮੂਲ ਹੈ, ਸਾਰਿਆਂ ਸੁਖਾਂ ਦਾ ਸਾਰ ਹੈ। ਕਿਆ ਮੂਰਤ ਮੈਂ, ਸਤਿਗੁਰੂ ਜੀ ਕਹਿੰਦੇ ਨੇ ਕਿ ਮੂਰਤੀ ਦੇ ਵਿੱਚ ਕੀ ਹੈ। ਲਖੋ ਆਸਾਰ, ਭਾਵ ਕੇ ਸਾਰ ਵਾਲੀ ਗੱਲ ਨਹੀਂ ਹੈ, ਮੂਰਤੀ ਪੂਜਨ ਆਸਾਰ ਹੈ।
ਧਿਆਨ ਤਰੈ ਜਿਹ ਕਾਰਨ ਸਾਧਕ, ਸੋ ਜਗ ਆਸੈ ਮੋਖ ਪਛਾਣ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਸ ਵਾਸਤੇ ਸਾਧਕ ਧਿਆਨ ਧਾਰਦਾ ਹੈ ਉਹ ਮੁਕਤੀ ਦੀ ਇੱਛਾ ਹੈ, ਇਸ ਗੱਲ ਨੂੰ ਤੁਸੀਂ ਪਛਾਣ ਲਓ।
ਕਾਮ ਨ ਪੁੰਜ ਬਿਨਾਸ਼ ਕਰੇ ਹੀਆ, ਸੋ ਤੁਮ ਅਦਕ ਅਮਲ ਸਿਰਾਨੋ।
ਸਤਿਗੁਰੂ ਜੀ ਕਹਿੰਦੇ ਨੇ ਕਿ ਜੋ ਹਿਰਦੇ ਦੇ ਵਿੱਚੋਂ ਨਾਸ ਕਰੇ ਸਾਰੀਆਂ ਕਾਮਨਾਵਾਂ, ਉਹੀ ਤੁਸੀਂ ਉੱਜਲ ਤੇ ਸੀਧਕ ਸਾਧਕ ਜਾਣੋ।
ਮੂਰਤ ਸੂਰਤ ਬੰਦ ਧਰੀ ਜਨ, ਮੂੜਨ ਕੀ ਪ੍ਰਤੀਤ ਬਖਾਨੋ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੂਰਤਾਂ ਸੂਰਤਾਂ ਦੇ ਵਿੱਚ ਜਿਸ ਨੇ ਪ੍ਰਤੀਤ ਬਣ ਰੱਖੀ ਹੈ ਉਸ ਪ੍ਰਤੀਤੀ ਨੂੰ ਮੂਰਖਾਂ ਦੀ ਪ੍ਰੀਤ ਹੀ ਕਿਹਾ ਜਾਂਦਾ ਹੈ, ਜਾਂ ਫਿਰ ਇਹਨਾਂ ਤੁਕਾਂ ਦਾ ਇੱਕ ਹੋਰ ਭਾਵ ਇਸ ਤਰ੍ਹਾਂ ਲਾਇਆ ਜਾ ਸਕਦਾ ਹੈ ਕਿ ਮੂਰਤਾਂ ਦੇ ਵਿੱਚ ਜਿਸ ਨੇ ਸੁਰਤ ਜਾਂ ਪ੍ਰੀਤ ਬਣ ਰੱਖੀ ਹੈ ਉਸ ਨੂੰ ਮੂਰਖਾਂ ਦੀ ਪ੍ਰਤੀਤ ਕਹਿੰਦੇ ਨੇ।
ਮੇਰੋ ਸੋਈ ਜਨ ਸਿੱਖ ਸੁਸ਼ੀਲ, ਹੈ ਧਿਆਨ ਅਕਾਲ ਕੇ ਬੀਚ ਸਮਾਨੋ।
ਸਤਿਗੁਰੂ ਜੀ ਕਹਿੰਦੇ ਨੇ ਕਿ ਮੇਰਾ ਉਹੀ ਹੈ, ਮੇਰਾ ਉਹੀ ਸਿੱਖ ਸੁਸ਼ੀਲ ਹੈ ਜਿਹੜਾ ਕਿ ਧਿਆਨ ਅਕਾਲ ਪੁਰਖ ਦਾ ਧਾਰਨ ਕਰਦਾ ਹੈ ਤੇ ਉਹਦੇ ਵਿੱਚ ਲਿਵਲੀਨ ਰਹਿੰਦਾ ਹੈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਉੱਤਰ ਦਿੱਤਾ।
ਸਰਬ ਸ਼ਕਤੀਵਾਨ ਅਕਾਲ ਪੂਰਨ, ਵਿੱਚ ਪਲਕ ਦੇ ਜਗ ਤਰ ਚਾਏ ਜਿਹੜਾ, ਜਿਸ ਦੇ ਚਾਨਣ ਸਭ ਨੇ ਕੀਤੇ ਚਾਨਣ, ਪੈਦਾ ਕਰੇ ਤੇ ਰਿਜਕ ਪਹੁੰਚਾਏ ਜਿਹੜਾ, ਹਾਥੀ ਕੀੜੀ ਦੇ ਬਰਾਬਰ ਵਿਆਪਕ, ਤਰਤ ਥਮਾਂ ਦੇ ਬਿਨਾ ਟਿਕਾਏ ਜਿਹੜਾ, ਉਹ ਮਹਾ ਪਾਪੀ ਅਗਿਆਨ ਭਰਿਆ ਉਹਨੂੰ ਪੱਥਰ ਕਰ ਬਿਠਾਏ ਜਿਹੜਾ, ਉਹਨੂੰ ਪੁੰਨ ਕਾਦਾ ਉਹ ਤਾਂ ਹੋਸੀ ਪਾਪੀ, ਜੜ ਵਸਤੂ ਰੱਬ ਬਣਾਏ ਜਿਹੜਾ, ਡੁੱਬ ਮਰੇਗਾ ਉਹ ਮੰਜ ਤਾਰ ਅੰਦਰ, ਬੇੜਾ ਪੱਥਰ ਪੈਰ ਅੜਾਏ ਜਿਹੜਾ, ਰੱਬ ਪੱਥਰਾਂ ਦੇ ਵਿੱਚ ਨਹੀਂ ਬੈਠਾ, ਪਾ ਲਏ ਪ੍ਰੇਮ ਰਖਾਏ ਜਿਹੜਾ, ਚੰਗਾ ਉਹ ਹੈ ਦਿਲ ਨੂੰ ਵਸ ਕਰਕੇ ਕਰੇ ਭਗਤੀ ਨਾਮ ਧਿਆਏ ਜਿਹੜਾ, ਖਾਲਕ ਖਲਕ ਵਿੱਚੋਂ ਕਿਤੇ ਬਾਹਰ ਨਾਹੀਂ, ਫਲ ਵਾਸ਼ਨਾ ਵਿੱਚ ਸਮਾਏ ਜਿਹੜਾ, ਮੁਕਤ ਹੋਵੇਗਾ। ਉਹ ਕਰਤਾਰ ਸਿੰਘਾ ਲੱਭੇ ਅੰਦਰੋਂ ਬਾਹਰ ਨਾ ਜਾਏ ਜਿਹੜਾ।
ਕਵੀ ਕਰਤਾਰ ਸਿੰਘ ਜੀ ਕਲਾਸ ਲਿਖਦੇ ਨੇ ਕਿ ਸਤਿਗੁਰਾਂ ਨੇ ਬਚਨ ਕੀਤਾ ਉਹੀ ਮੁਕਤ ਹੋਵੇਗਾ ਜਿਹੜਾ ਅੰਦਰੋਂ ਹੀ ਲੱਭੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੂਰਤੀਆਂ ਪੂਜਣ ਦੇ ਵਿੱਚ ਕੀ ਲਾਭ ਹੈ, ਭਾਵ ਕਿ ਜਿਹੜੇ ਜੜਵਤ ਪਰਮੇਸ਼ਰ ਨੂੰ ਮੰਨਦੇ ਨੇ ਉਹ ਕਲਪਨਾ ਕਰਦੇ ਨੇ ਕਿ ਮੂਰਤੀ ਦੇ ਵਿੱਚ ਭਗਵਾਨ ਬੈਠਾ ਹੈ, ਉਹ ਅਣਜਾਣ ਨੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦਾ ਜਵਾਬ ਦਿੱਤਾ। ਸੋ ਸਾਧ ਸੰਗਤ ਜੀ ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਏਕ ਸਿੱਖ ਸਤ ਗੁਰੂ ਕੋ ਪੂਰਬ ਤੇ ਚਲ ਆਏ, ਲਾਲ ਸਿੰਘ ਤਿਸ ਨਾਮ ਹੈ ਕਰ ਦਰਸ਼ਨ ਕੋ ਚਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੂਰਬ ਦੇ ਇਲਾਕੇ ਦੇ ਵਿੱਚੋਂ ਇੱਕ ਸਿੱਖ ਚੱਲ ਕੇ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਪਹੁੰਚਿਆ। ਕਵੀ ਜੀ ਲਿਖਦੇ ਨੇ ਕਿ ਉਸਦਾ ਨਾਮ ਸੀ ਲਾਲ ਸਿੰਘ, ਜਿਹੜਾ ਕਿ ਦਰਸ਼ਨ ਕਰਨ ਦੇ ਚਾਅ ਦੇ ਨਾਲ ਪਹੁੰਚਿਆ ਸੀ।
ਜਥਾ ਸ਼ਕਤ ਕਰ ਅਰ ਪਯ ਕੋਰ, ਬੰਧਨ ਕਰੀ ਹਾਥ ਜੁਗ ਜੋਰ।
ਆਪਣੀ ਵਿੱਤ ਦੇ ਮੁਤਾਬਕ ਲਾਲ ਸਿੰਘ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪੇਟਾ ਅਰਪਣ ਕੀਤੀ ਤੇ ਹੱਥ ਜੋੜ ਕੇ ਫਿਰ ਬੈਠ ਗਿਆ ਸਤਿਗੁਰਾਂ ਦੀ ਸਭਾ ਦੇ ਵਿੱਚ।
ਬੈਠਿਓ ਸਭਾ ਮਾਹਿ ਗੁਰ ਆਗੇ, ਹੁਤੇ ਸਿਪਰ ਸਿੰਘ ਦੇਖਣ ਲਾਗੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਭਾ ਦੇ ਵਿੱਚ ਬੈਠ ਗਿਆ ਤੇ ਉਹਦੇ ਕੋਲ ਇੱਕ ਬਹੁਤ ਹੀ ਸੁੰਦਰ ਢਾਲ ਸੀ ਤੇ ਸਾਰੇ ਜਿਹੜੇ ਲਾਗੇ ਬੈਠੇ ਸਿੰਘ ਸਨ ਉਹਦੀ ਢਾਲ ਨੂੰ ਫੜ ਕੇ ਦੇਖਣ ਲੱਗੇ।
ਗਹਿ ਗਹਿ ਆਥਣ ਬਿਖੈ ਸਰਾਹ, ਆਛੀ ਆਛੀ ਸਭਨ ਕਹਾ ਹੈ।
ਭਾਵ ਕੇ ਸਾਰਿਆਂ ਲਾਗੇ ਬੈਠੇ ਹੋਏ ਸਿੰਘਾਂ ਨੇ ਲਾਲ ਸਿੰਘ ਦੀ ਢਾਲ ਨੂੰ ਵਾਰੀ ਵਾਰੀ ਆਪਣੇ ਹੱਥਾਂ ਦੇ ਵਿੱਚ ਫੜਿਆ ਤੇ ਉਹਦੀ ਢਾਲ ਦੀ ਬੜੀ ਸ਼ਲਾਘਾ ਕੀਤੀ, ਕਿਉਂਕਿ ਢਾਲ ਬਹੁਤ ਹੀ ਵਧੀਆ ਕਿਸਮ ਦੀ ਬਣੀ ਹੋਈ ਸੀ ਤੇ ਸਾਰੇ ਕਹਿੰਦੇ ਨੇ ਆਛੀ ਆਛੀ, ਭਾਵ ਕਿ ਬਹੁਤ ਚੰਗੀ ਬਹੁਤ ਵਧੀਆ ਢਾਲ ਹੈ। ਸਾਰਿਆਂ ਹੀ ਸਿੰਘਾਂ ਨੇ ਲਾਲ ਸਿੰਘ ਦੀ ਢਾਲ ਦੀ ਸ਼ਲਾਘਾ ਕੀਤੀ।
ਦ੍ਰਿਸ਼ਟ ਚਲਾਏ ਪ੍ਰਭੂ ਤਬ ਦੇਖੀ, ਕਹਿਓ ਸਮਾਨ ਹੈ ਅਬ ਰੇਖੀ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਗੌ ਦੇ ਨਾਲ ਉਸ ਢਾਲ ਦੇ ਵੱਲ ਦੂਰੋਂ ਹੀ ਦੇਖਿਆ ਤੇ ਸਤਿਗੁਰਾਂ ਨੇ ਬਚਨ ਕੀਤਾ ਸਮਾਨ ਹੈ ਵਰੇਖੀ। ਸਤਿਗੁਰੂ ਜੀ ਕਹਿੰਦੇ ਨੇ ਕਿ ਸਧਾਰਨ ਜੀ ਦੂਜੀਆਂ ਢਾਲਾਂ ਵਰਗੀ ਆਮ ਜੀ ਢਾਲ ਇਥੇ ਦੇਖਣ ਨੂੰ ਲੱਗਦੀ।
ਜੋ ਸ਼ੁਭ ਹੈ ਤਿਸ ਲਗ ਕਰ ਗੋਰੀ, ਪਾਰ ਨ ਪਰ ਫੋਰ ਕਰ ਮੋਰੀ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜੀ ਵਧੀਆ ਤੇ ਚੰਗੀ ਢਾਲ ਹੁੰਦੀ ਹੈ ਇੰਨੀ ਮਜ਼ਬੂਤ ਹੁੰਦੀ ਹੈ ਕਿ ਜੇਕਰ ਉਹਦੇ ਵਿੱਚ ਗੋਲੀ ਮਾਰੀ ਜਾਵੇ ਤੇ ਗੋਲੀ ਉਸ ਢਾਲ ਨੂੰ ਪਾਰ ਕਰਕੇ ਛੇ ਕਰਕੇ ਪੱਲੇ ਪਾਰ ਨਹੀਂ ਨਿਕਲਦੀ। ਸਤਿਗੁਰੂ ਜੀ ਕਹਿੰਦੇ ਨੇ ਇਹ ਤੇ ਸਾਨੂੰ ਸਧਾਰਨ ਜੀ ਆਮ ਜੀ ਹੀ ਢਾਲ ਲੱਗਦੀ।
ਇਸ ਮੈਂ ਗੁਲਕਾਂ ਹੋਵੇ ਪਾਰ, ਕਹਾਂ ਸਰਾਹ ਸਿਪਰ ਉਦਾਰ।
ਸਾਰਿਆਂ ਸਿੱਖਾਂ ਨੂੰ ਸੁਣਾ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜੀ ਢਾਲ ਦੀ ਤੁਸੀਂ ਇੰਨੀ ਜ਼ਿਆਦਾ ਸ਼ਲਾਘਾ ਕਰ ਰਹੇ ਹੋ, ਸਤਿਗੁਰੂ ਜੀ ਕਹਿੰਦੇ ਨੇ ਉਨੀ ਵਧੀਆ ਨਹੀਂ ਹੈ। ਜੇਕਰ ਇਸ ਢਾਲ ਦੇ ਵਿੱਚ ਗੋਲੀ ਮਾਰੀ ਜਾਵੇ ਤੇ ਗੋਲੀ ਢਾਲ ਨੂੰ ਪਾੜ ਕੇ ਪਾਰ ਚਲੀ ਜਾਵੇਗੀ, ਕਹਾਂ ਸਰਾਂ ਹੈ ਸਿਫਰ ਉਦਾਰ। ਸਤਿਗੁਰੂ ਜੀ ਕਹਿੰਦੇ ਨੇ ਐਵੇਂ ਤੁਸੀਂ ਖਾਮ ਖਾ ਇਹਦੀ ਜ਼ਿਆਦਾ ਸ਼ਲਾਘਾ ਕਿਉਂ ਕਰਦੇ ਹੋ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰੀਕੇ ਦੇ ਨਾਲ ਬਚਨ ਕੀਤਾ।
ਲਾਲ ਸਿੰਘ ਲਿਆਇਆ ਬਹੁਤ ਸੋਹਣੀ, ਇੱਕ ਦਿਨ ਦਰਬਾਰ ਵਿੱਚ ਢਾਲ ਚੰਗੀ, ਸਾਰੇ ਸਿੰਘਾਂ ਨੇ ਬੜੀ ਸਲਾਹਤਾ ਕੀਤੀ, ਡਿੱਠੀ ਕਰਕੇ ਜਦੋਂ ਖਿਆਲ ਚੰਗੀ। ਸਤ ਗੁਰ ਬੋਲੇ ਐਵੇਂ ਕੀ ਪਤਾ, ਪਰਖ ਹੋਏ ਇਹਦੀ ਗੋਲੀ ਨਾਲ ਚੰਗੀ, ਗੋਲੀ ਲੰਘੇ ਨਾ ਪਾਰ ਕਰਤਾਰ ਸਿੰਘਾ, ਤਦ ਸਮਝੀਏ ਢਾਲ ਵਿਸਾਲ ਚੰਗੀ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਪਰਖ ਤੋਂ ਬਗੈਰ ਇਸ ਢਾਲ ਦੀ ਪ੍ਰੀਖਿਆ ਕਿਵੇਂ ਹੋ ਸਕਦੀ ਹੈ, ਭਾਵ ਕਿ ਜਿੰਨਾ ਚਿਰ ਪਰਖ ਕੀਤੀ ਨਹੀਂ ਜਾ ਸਕਦੀ ਉਹਨਾਂ ਚਿਰੇ ਇਹ ਗੱਲ ਕਿਵੇਂ ਆਖੀ ਜਾ ਸਕਦੀ ਹੈ ਕਿ ਢਾਲ ਬਹੁਤ ਵਧੀਆ ਹੈ, ਬੜੀ ਚੰਗੀ ਹੈ। ਸਤਿਗੁਰਾਂ ਨੇ ਬਚਨ ਕੀਤਾ ਕਿ ਮੈਨੂੰ ਤੇ ਸਧਾਰਨ ਜੀ ਲੱਗਦੀ ਹੈ। ਸੁਣ ਕੇ ਲਾਲ ਸਿੰਘ ਨਹੀਂ ਜਰੀ, ਗਰਬਤ ਬੋਲਿਓ ਬਚ ਤਿਸ ਕਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰਾਂ ਨੇ ਐਸੇ ਬਚਨ ਕੀਤੇ ਤੇ ਲਾਲ ਸਿੰਘ ਨੇ ਸਤਿਗੁਰਾਂ ਦੇ ਬਚਨ ਸਹਾਰਨ ਨਾ ਕੀਤੇ, ਹੰਕਾਰ ਦੇ ਨਾਲ ਉਹ ਫਿਰ ਉਸੇ ਵੇਲੇ ਬੋਲਿਆ। ਕਹਿੰਦਾ ਮੋਰ ਸਿਪਰ ਕੋ ਚਰਮ ਕਠਨ, ਗੋਰੀ ਕਹਾਂ ਸਕੈ ਸਪਨ। ਲਾਲ ਸਿੰਘ ਕਹਿੰਦਾ ਕਿ ਨਹੀਂ ਸੱਚੇ ਪਾਤਸ਼ਾਹ, ਐਸੀ ਗੱਲ ਨਹੀਂ ਹੈ, ਮੇਰੀ ਜਿਹੜੀ ਢਾਲ ਹੈ ਇਹ ਬਹੁਤ ਹੀ ਕਠਨ ਚਮੜੇ ਦੀ ਬਣੀ ਹੋਈ ਹੈ। ਆਮ ਕਰਕੇ ਗੈਂਡੇ ਦੇ ਚਮ ਦੀਆਂ ਜਿਹੜੀਆਂ ਢਾਲਾਂ ਨੇ ਉਹ ਬਣਾਈਆਂ ਜਾਂਦੀਆਂ ਨੇ, ਕਿਉਂਕਿ ਗੈਂਡੇ ਦਾ ਚਮੜਾ ਬਹੁਤ ਹੀ ਮਜ਼ਬੂਤ ਤੇ ਸਖਤ ਹੁੰਦਾ ਹੈ। ਕਹਿੰਦਾ ਜੀ ਬਹੁਤ ਵਧੀਆ ਗੈਂਡੇ ਦੇ ਚਮ ਦੀ ਮੇਰੀ ਜਿਹੜੀ ਢਾਲ ਹੈ ਉਹ ਬਣੀ ਹੋਈ ਹੈ। ਗੋਰੀ ਕਹਾਂ ਸਕੈ ਸਪਨ, ਸੱਚੇ ਪਾਤਸ਼ਾਹ ਜੀ ਗੋਲੀ ਮੇਰੀ ਢਾਲ ਨੂੰ ਤੋੜ ਨਹੀਂ ਸਕਦੀ, ਕਿਉਂਕਿ ਗੈਂਡੇ ਦਾ ਚਮੜਾ ਇੰਨਾ ਮਜ਼ਬੂਤ ਹੁੰਦਾ ਹੈ, ਜੇਕਰ ਗੈਂਡੇ ਨੂੰ ਗੋਲੀ ਮਾਰੀ ਜਾਵੇ ਤੇ ਪਹਿਲੀ ਗੋਲੀ ਦੇ ਨਾਲ ਉਹ ਕਦੀ ਵੀ ਨਹੀਂ ਮਰਦਾ, ਅੰਦਰ ਤੱਕ ਗੋਲੀ ਪਹੁੰਚਦੀ ਨਹੀਂ ਹੈ। ਦੋ ਤਿੰਨ ਲਗਾਤਾਰ ਇੱਕ ਜਗ੍ਹਾ ਦੇ ਉੱਤੇ ਜੇਕਰ ਲਗਾਤਾਰ ਉੱਤੋਂ ਥੱਲੀ ਗੋਲੀਆਂ ਮਾਰੀਆਂ ਜਾਣ ਤਾਂ ਗੈਂਡਾ ਮਰਦਾ ਹੈ, ਆਮ ਇਕੱਲੀ ਦੁਵੱਲੀ ਗੋਲੀ ਦੇ ਨਾਲ ਗੈਂਡਾ ਮਰਦਾ ਨਹੀਂ, ਇੰਨਾ ਮਜ਼ਬੂਤ ਚਮੜਾ ਹੁੰਦਾ ਹੈ। ਉਸੇ ਹੀ ਚਮੜੇ ਨੂੰ ਮੜਿਆ ਹੋਇਆ ਸੀ ਲਾਲ ਸਿੰਘ ਦੀ ਢਾਲ ਦੇ ਉੱਤੇ, ਇਸ ਕਰਕੇ ਕਹਿੰਦਾ ਸੱਚੇ ਪਾਤਸ਼ਾਹ ਬੜਾ ਸਖਤ ਗੈਂਡੇ ਦਾ ਚਮੜਾ ਮੜਿਆ ਹੋਇਆ, ਗੋਲੀ ਤੇ ਬਿਲਕੁਲ ਵੀ ਇਸ ਢਾਲ ਨੂੰ ਵਿੰਨ ਨਹੀਂ ਸਕਦੀ, ਤੋੜ ਨਹੀਂ ਸਕਦੀ, ਭਾਵ ਕਿ ਗੋਲੀ ਪਾਰ ਨਹੀਂ ਨਿਕਲ ਸਕਦੀ ਇਸ ਦੇ ਵਿਚ ਦੀ ਛੇਕ ਕਰਕੇ। ਲਗਾ ਤੜਕ ਕੇ ਗਿਰੈ ਸੋ ਪਾਛੇ, ਯਾਂ ਤੇ ਬਹੁਤਨ ਲਈ ਆਛੇ। ਸੱਚੇ ਪਾਤਸ਼ਾਹ ਜੀ ਜਿਹੜੀ ਗੋਲੀ ਢਾਲ ਦੇ ਵਿਚ ਲੱਗੇਗੀ ਉਹ ਮਾਨੋ ਕੇ ਪਿੱਛੇ ਨੂੰ ਹੀ ਚਲੀ ਜਾਵੇਗੀ, ਅੱਗੇ ਪਾਰ ਨਹੀਂ ਲੱਗੇਗੀ। ਯਾਂ ਤੇ ਬਹੁਤ ਧਨ ਤੇ ਲਈ ਆਛੇ, ਸੱਚੇ ਪਾਤਸ਼ਾਹ ਜੀ ਮੈਂ ਤੇ ਬਹੁਤਾ ਸਾਰਾ ਧਨ ਲਾ ਕੇ ਇਸ ਢਾਲ ਨੂੰ ਖਰੀਦੇ। ਸੁਣ ਕਲਗੀ ਤਰ ਪੁਨ ਸਮਝ ਆਏ, ਇਹ ਗੋਰੀ ਹੈ ਬੁਰੀ ਬਲਾਏ। ਜਦੋਂ ਲਾਲ ਸਿੰਘ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੁਬਾਰਾ ਸਮਝਾਇਆ, ਕਹਿੰਦੇ ਨੇ ਲਾਲ ਸਿੰਘ ਇਹ ਗੋਰੀ ਹੈ ਬੁਰੀ ਬਲਾਏ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਲਾਲ ਸਿੰਘ ਇਹ ਗੋਲੀ ਜਿਹੜੀ ਹੈ ਨਾ ਇਹ ਬੁਰੀ ਬਲਾ ਹੈ, ਇਹ ਨਹੀਂ ਛੱਡਦੀ। ਤਾਹਾਂ ਨਿਵਾਰਨ ਕਰ ਹੈ ਕੌਣ, ਜਹਾਂ ਲਗਤ ਫੋਰਤ ਥਲ ਤੌਣ। ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਗੋਲੀ ਲੱਗੇ ਇਸ ਨੂੰ ਕੌਣ ਪਰੇ ਹਟਾ ਸਕਦਾ ਹੈ, ਭਾਵ ਕਿ ਜਿੱਥੇ ਗੋਲੀ ਲੱਗਦੀ ਹੈ ਉਹ ਥਾਂ ਪਾੜ ਦਿੰਦੀ ਹੈ, ਤੇਰੀ ਢਾਲ ਵੀ ਬਚ ਨਹੀਂ ਸਕਦੀ। ਇਸੇ ਆਗੇ ਨਹੀਂ ਕਿਸ ਕੀ ਅਟਕ, ਲਾਗੀ ਚਹਿ ਨ ਪੁਨ ਕਿਮ ਹਟਕ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਗੋਲੀ ਦੇ ਅੱਗੇ ਕਿਸੇ ਦੀ ਵੀ ਅਟਕ ਨਹੀਂ ਹੈ, ਭਾਵ ਕਿ ਕੋਈ ਅਟਕਾ ਨਹੀਂ ਸਕਦਾ, ਬਸ ਲੱਗਣ ਦੀ ਦੇਰ ਹੈ, ਇਹ ਗੋਲੀ ਪਾੜ ਦਿੰਦੀ ਹੈ ਜਿਹਨੂੰ ਵੀ ਲੱਗਦੀ ਹੈ, ਭਾਵੇਂ ਮਨੁੱਖ ਦਾ ਸਰੀਰ ਹੋਵੇ ਤੇ ਭਾਵੇਂ ਤੇਰੀ ਮਜ਼ਬੂਤ ਢਾਲ ਹੋਵੇ। ਸਤਿਗੁਰੂ ਜੀ ਕਹਿੰਦੇ ਨੇ ਇਹ ਗੋਲੀ ਜਿਹੜੀ ਹੈ ਨਾ ਬੁਰੀ ਬਲਾ ਹੈ।
ਲਾਲ ਸਿੰਘ ਬਹੁਤਨ ਮੈਂ ਚੱਪ ਕਰ, ਕਹਿਤ ਪਾਇਓ ਪੁਣ ਚਿਤ ਮੈਂ ਹਟ ਤਰ।
ਜਦੋਂ ਸਤਿਗੁਰਾਂ ਨੇ ਦੁਬਾਰਾ ਐਸੇ ਬਚਨ ਕੀਤੇ ਤੇ ਲਾਲ ਸਿੰਘ ਬਹੁਤ ਹੀ ਜ਼ਿਆਦਾ ਖਿਜਿਆ, ਕਿਉਂਕਿ ਬਹੁਤੇ ਸਾਰੇ ਸਿੰਘਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਲਾਲ ਸਿੰਘ ਦੀ ਢਾਲ ਦੀ ਤਾਰੀਫ ਕਰਨ ਦੇ ਬਦਲੇ ਉਹਦੀ ਤੇ ਹੇਠੀ ਕਰ ਰਹੇ ਸਨ, ਇਸ ਕਰਕੇ ਜਰਾ ਖਿਜਿਆ। ਕਹਿਓ ਪਇਓ ਪੁਣ ਚਿਤ ਮੈਂ ਹਟ ਤਰ, ਹਟ ਨੂੰ ਤਾਰਨ ਕੀਤਾ, ਜ਼ਿੱਦ ਨੂੰ ਤਾਰਨ ਕੀਤਾ ਤੇ ਫੇਰ ਅੱਗੋਂ ਕਹਿੰਦਾ
ਜਵਾਲਾ ਬਵਣੀ ਕਿਉਂ ਨਾ ਮੰਗਾਵੋ, ਪਰਖ ਲਿਹੋ ਅਬ ਕਹਿ ਚਲ ਵਾਵੋ।
ਲਾਲ ਸਿੰਘ ਕਹਿੰਦਾ ਕਿ ਸੱਚੇ ਪਾਤਸ਼ਾਹ ਕਹਿਣ ਦੇ ਨਾਲ ਤੇ ਸੁਣਨ ਦੇ ਨਾਲ ਗੱਲ ਨਹੀਂ ਬਣਦੀ, ਜੇਕਰ ਸੱਚੇ ਪਾਤਸ਼ਾਹ ਜੀ ਤੁਸੀਂ ਪਰਖਣਾ ਕਰਨੀ ਚਾਹੁੰਦੇ ਹੋ ਤੇ ਪਰਖ ਕੇ ਵੇਖ ਲਓ, ਸੱਚੇ ਪਾਤਸ਼ਾਹ ਜੀ ਤੁਸੀਂ ਬੰਦੂਕ ਮੰਗਾਓ ਤੇ ਨਿਸ਼ਾਨਾ ਮਾਰ ਕੇ ਪਰਖ ਲਓ ਕਿ ਢਾਲ ਕਿੱਦਾਂ ਦੀ।
ਮੋਰ ਸਿਪਰ ਕੋ ਪਿਦੈ ਨਾ ਗੋਰੀ, ਲੱਗ ਕੇ ਗਿਰੇ ਨਾ ਕਹਿ ਮੋਰੀ।
ਕਹਿੰਦਾ ਹੈ ਲਾਲ ਸਿੰਘ ਕਿ ਮੇਰੀ ਜਿਹੜੀ ਢਾਲ ਹੈ ਇਹਨੂੰ ਗੋਲੀ ਕਦੇ ਵੀ ਵਿੰਨ ਨਹੀਂ ਸਕੇਗੀ।
ਲੱਗ ਕੇ ਗਿਰੇ ਨਾ ਕਰ ਹੈ ਮੋਰੀ,
ਪਾਵ ਕੇ ਲੱਗ ਕੇ ਡਿੱਗ ਪਵੇਗੀ, ਕਦੇ ਵੀ ਮੋਰੀ ਮੇਰੀ ਢਾਲ ਦੇ ਵਿੱਚ ਗੋਲੀ ਕਰ ਨਹੀਂ ਸਕਦੀ। ਪਾਵ ਕੇ ਛੇਕ ਗੋਲੀ ਦੇ ਨਾਲ ਕਦੇ ਨਹੀਂ ਹੋਵੇਗਾ ਮੇਰੀ ਢਾਲ ਦੇ ਵਿੱਚ। ਹੱਠ ਨੂੰ ਧਾਰਨ ਕਰਕੇ, ਜ਼ਿੱਦ ਨੂੰ ਧਾਰਨ ਕਰਕੇ ਲਾਲ ਸਿੰਘ ਨੇ ਇਸ ਤਰ੍ਹਾਂ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਖਿਆ। ਉਸ ਵੇਲੇ ਜੋ ਕੁਝ ਵਾਪਰਿਆ ਉਹਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ।
ਬੜਾ ਮੁੱਲ ਮੈਂ ਖਰਚਿਆ ਇਸ ਉੱਤੇ, ਗੋਲੀ ਇਸ ਤੋਂ ਕਿਸ ਤਰ੍ਹਾਂ ਪਾਰ ਹੋਵੇ, ਇਹ ਗੈਂਡੇ ਦੇ ਚਮ ਦੀ ਬਣੀ ਹੋਈ ਗੋਲੀ ਤੀਰ ਦੀ ਨਹੀਂ ਇਹਨੂੰ ਮਾਰ ਹੋਵੇ। ਸਤ ਗੁਰਾਂ ਕਹਿਆ ਬੁਰਾ ਤੀਰ ਗੋਲੀ ਭਾਈ ਰੋਕਣਾ ਖਰਾ ਦੁਸ਼ਵਾਰ ਹੋਵੇ। ਸਿੱਖ ਬੋਲਿਆ ਹੁਣੇ ਚਲਾ ਵੇਖੋ, ਇਹਨਾਂ ਲੋਕਾਂ ਨੂੰ ਵੀ ਇਤਬਾਰ ਹੋਵੇ। ਵਿੰਨ ਸਕੇ ਨਾ ਇਹਨੂੰ ਹਥਿਆਰ ਕੋਈ, ਕਿੱਡਾ ਮਾਰਿਆ ਨਾਲ ਬਲਕਾਰ ਹੋਵੇ। ਸਿੱਖ ਹੱਠ ਬੱਧਾ ਕਰਤਾਰ ਸਿੰਘਾ, ਜਿੱਦ ਛੱਡੇ ਨਾ ਸ਼ਰਮਸਾਰ ਹੋਵੇ।
ਕਵੀ ਕਰਤਾਰ ਸਿੰਘ ਜੀ ਕਲਾਸ ਲਿਖਦੇ ਨੇ ਕਿ ਸਿੱਖ ਨੇ ਹੱਠ ਨੂੰ ਬੰਨ ਕੇ ਰੱਖਿਆ, ਕਦੇ ਵੀ ਆਪਣੀ ਜਿੱਦ ਨੂੰ ਛੱਡਦਾ ਨਹੀਂ। ਕਹਿੰਦਾ ਹੈ ਲਾਲ ਸਿੰਘ ਸੱਚੇ ਪਾਤਸ਼ਾਹ, ਜੇਕਰ ਯਕੀਨ ਨਹੀਂ ਆਉਂਦਾ ਤੇ ਤੁਸੀਂ ਬੰਦੂਕ ਮੰਗਵਾਓ, ਗੋਲੀ ਮਾਰ ਕੇ ਪਰਖ ਕਰੋ ਕਿ ਕਿਸ ਤਰ੍ਹਾਂ ਮੇਰੀ ਢਾਲ ਨੂੰ ਵਿੰਨ ਕੇ ਗੋਲੀ ਪਾਰ ਹੁੰਦੀ।
ਲਖਿਓ ਗੁਰੂ ਸਿੱਖ ਨੇ ਹੱਠ ਤਾਰਾ, ਸੋਦਰ ਸਮਾਂ ਪਾਖ ਕੇ ਟਾਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਾਣਿਆ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿ ਇਸ ਸਿੱਖ ਨੇ ਤੇ ਹੱਠ ਨੂੰ ਧਾਰਨ ਕਰ ਲਿਆ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਟਾਲਾ ਕੀਤਾ, ਕਿਉਂਕਿ ਰਹਿ ਰਾਸ ਪੜਨ ਦਾ ਸਮਾਂ ਹੋ ਗਿਆ ਸੀ।
ਪ੍ਰਾਤ ਹੋਤ ਹਮ ਪਰਖਣ ਕਰ, ਤੁਪਕ ਹਤੈ ਹੇਰੈ ਕਿਮ ਯਰੈ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਲਾਲ ਸਿੰਘ ਨੂੰ, ਕਹਿੰਦੇ ਨੇ ਭਾਈ ਹੁਣ ਤੇ ਰਹਿ ਰਾਸ ਪੜਨ ਦਾ ਸਮਾਂ ਹੋ ਗਿਆ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਸਵੇਰ ਜਦੋਂ ਕੱਲ ਦੀ ਹੋਵੇਗੀ ਫਿਰ ਤੇਰੀ ਢਾਲ ਦੀ ਪ੍ਰੀਖਿਆ ਕੀਤੀ ਜਾਵੇਗੀ। ਸਤਿਗੁਰੂ ਜੀ ਕਹਿੰਦੇ ਨੇ ਕਿ ਗੋਲੀ ਦਾ ਵਾਰ ਕੀਤਾ ਜਾਵੇਗਾ, ਫਿਰ ਅਸੀਂ ਦੇਖਾਂਗੇ ਕਿ ਤੇਰੀ ਢਾਲ ਦੇ ਵਿੱਚ ਦੀ ਗੋਲੀ ਪਾਰ ਲੰਘਦੀ ਹੈ ਕਿ ਨਹੀਂ ਲੰਘਦੀ।
ਅੱਛਾ ਅੱਜ ਨਹੀਂ ਪਾਈ ਕੱਲ ਲਿਆਵੀ, ਅਸੀਂ ਗੋਲੀ ਚਲਾ ਅਜਮਾਵਾਂਗੇ ਜੀ, ਸਾਡਾ ਤੀਰ ਜਾਂ ਗੋਲੀ ਨਾ ਪਾਰ ਹੋਵੇ, ਤਦ ਇਸ ਨੂੰ ਚੰਗੀ ਸੁਣਾਵਾਂਗੇ ਜੀ। ਆਵੀ ਵਿੱਚ ਦੀਵਾਨ ਸਵੇਰ ਦੇ ਤੂੰ ਗੋਲੀ ਮਾਰ ਕੇ ਪਾਰ ਲੰਘਾਵਾਂਗੇ ਜੀ। ਹੁਣ ਹੱਠ ਛੱਡ ਦੇ ਕਰਤਾਰ ਸਿੰਘਾ, ਗੁਰਾਂ ਨਾਲ ਕਿਉਂ ਸਮਤਾ ਪਾਵਾਂਗੇ ਜੀ।
ਸਤਿਗੁਰਾਂ ਨੇ ਆਖਿਆ ਕੱਲ ਨੂੰ ਲੈ ਕੇ ਆਵੀ, ਫੇਰ ਪਰਖ ਕੀਤੀ ਜਾਵੇਗੀ। ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਲਾਲ ਸਿੰਘ ਅਜੇ ਵੀ ਹੱਠ ਛੱਡਦੇ, ਗੁਰਾਂ ਦੇ ਨਾਲ ਸਮਤਾ ਤੇਰੀ ਹੋ ਨਹੀਂ ਸਕਣੀ। ਸਤਿਗੁਰੂ ਜੀ ਕਹਿੰਦੇ ਨੇ ਅੱਜ ਤੇ ਸਮਾਂ ਨਹੀਂ ਹੈ, ਸਤਿਗੁਰੂ ਜੀ ਕਹਿੰਦੇ ਨੇ ਕੱਲ ਪਰਖ ਕੀਤੀ ਜਾਵੇਗੀ ਕਿ ਤੇਰੀ ਢਾਲ ਕਿੰਨੀ ਕੁ ਚੰਗੀ।
ਇਮ ਹੋਏ ਜ਼ਿਕਰ ਤਾਰੀ ਪੁਨ ਮਾਨ, ਸੁਣ ਰਹਿ ਰਾਸ ਭਾਏ ਸਭ ਪਾਉਣ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦਾ ਜ਼ਿਕਰ ਹੋਇਆ ਤੇ ਫਿਰ ਸਾਰੇ ਦੇ ਸਾਰੇ ਚੁੱਪ ਕਰ ਗਏ। ਇਸ ਤੋਂ ਬਾਅਦ ਰਹਿ ਰਾਸ ਸਾਹਿਬ ਦੇ ਪਾਠ ਨੂੰ ਕੀਤਾ ਗਿਆ ਤੇ ਜਦੋਂ ਪਾਠ ਦਾ ਭੋਗ ਪਾਇਆ ਤੇ ਸਾਰੇ ਉੱਠ ਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ।
ਲਾਲ ਸਿੰਘ ਡੇਰੇ ਮੈਂ ਜਾਏ, ਸਮਝ ਹਿਰਦੈ ਮੈਂ ਬਹੁ ਪਛਤਾਏ।
ਲਾਲ ਸਿੰਘ ਵੀ ਉੱਥੇ ਪਹੁੰਚ ਗਿਆ ਜਿੱਥੇ ਆਣ ਕੇ ਉਹਨੇ ਡੇਰਾ ਲਾਇਆ ਸੀ। ਸਮਝ ਹਿਰਦੈ ਮੈਂ ਬਹੁ ਪਛਤਾਏ, ਪਰ ਜਦੋਂ ਪਹੁੰਚਾ ਡੇਰੇ ਦੇ ਵਿੱਚ ਤੇ ਫੇਰ ਸਤਿਗੁਰਾਂ ਦੀ ਐਸੀ ਕਿਰਪਾ ਹੋਈ ਕਿ ਮਨ ਦੇ ਵਿੱਚ ਐਸਾ ਗਿਆਨ ਹੋਇਆ ਕਿ ਮੈਂ ਤੇ ਬਹੁਤ ਗਲਤੀ ਕੀਤੀ ਹੈ। ਬਾਰ ਬਾਰ ਸਤਿਗੁਰਾਂ ਨੇ ਆਖਿਆ ਤੇਰੀ ਢਾਲ ਚੰਗੀ ਨਹੀਂ ਹੈ, ਇਹਨੂੰ ਗੋਲੀ ਵਿੰਨ ਕੇ ਪਾਰ ਹੋ ਜਾਵੇਗੀ ਤੇ ਮੈਂ ਹੱਟ ਨੂੰ ਧਾਰਨ ਕਰਕੇ। ਬਾਰ ਬਾਰ ਇਹ ਗੱਲ ਆਖੀ ਕਿ ਨਹੀਂ ਸੱਚੇ ਪਾਤਸ਼ਾਹ, ਐਸਾ ਨਹੀਂ ਹੋ ਸਕਦਾ, ਮੇਰੀ ਢਾਲ ਬੜੀ ਵਧੀਆ, ਮਨ ਦੇ ਵਿੱਚ ਸੋਚਿਆ ਕਿ ਮੈਂ ਤੇ ਬੜੀ ਗਲਤੀ ਕੀਤੀ ਹੈ। ਕਵੀ ਜੀ ਲਿਖਦੇ ਨੇ, ਹਿਰਦੈ ਮੈਂ ਬਹੁ ਪਛਤਾਏ, ਫਿਰ ਜਦੋਂ ਡੇਰੇ ਤੇ ਪਹੁੰਚਿਆ ਤੇ ਬੜਾ ਪਛਤਾਵਾ ਕੀਤਾ ਲਾਲ ਸਿੰਘ ਨੇ।
ਮੂਰਖ ਭਨੋ ਕੌਣ ਮੈਂ ਲਿਓ, ਗੁਰ ਕੇ ਸਨਮੁਖ ਬੋਲਤ ਗਯੋ।
ਸੋਚਾਂ ਸੋਚਦਾ ਕਿ ਮੈਂ ਤੇ ਬਹੁਤ ਜ਼ਿਆਦਾ ਮੂਰਖਤਾਈ ਦਾ ਕੰਮ ਕੀਤਾ, ਗੁਰ ਕੇ ਸਨਮੁਖ ਬੋਲਤ ਗਯੋ। ਬਾਰ ਬਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਤੇ ਬਾਰ ਬਾਰ ਸਤਿਗੁਰਾਂ ਦੇ ਬਚਨਾਂ ਨੂੰ ਕੱਟ ਕੇ ਮੈਂ ਉਹਨਾਂ ਦੇ ਸਾਹਮਣੇ ਬੇਸਮਝੀ ਦੇ ਨਾਲ ਬੋਲਦਾ ਗਿਆ।
ਪ੍ਰਾਤ ਹੋਤ ਹੱਥ ਹੈ ਜਬ ਗੋਰੀ, ਸਿਪਰ ਫੋਰ ਕਰ ਡਰ ਮੋਰੀ।
ਮਨ ਦੇ ਵਿੱਚ ਸੋਚਦਾ ਲਾਲ ਸਿੰਘ ਕਿ ਜਦੋਂ ਹੀ ਸਵੇਰ ਹੋਵੇਗੀ ਤੇ ਜਦੋਂ ਢਾਲ ਅੱਗੇ ਰੱਖੀ ਜਾਵੇਗੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੋਲੀ ਦੇ ਨਾਲ ਢਾਲ ਨੂੰ ਵਿੰਨ ਕੇ ਗੋਲੀ ਨੂੰ ਪਾਰਲੇ ਪਾਰ ਕੱਢ ਦੇਣਗੇ, ਕਿਉਂਕਿ ਇੰਨੀ ਸਮਰੱਥਾ ਨਹੀਂ ਹੈ ਕਿਸੇ ਦੀ ਢਾਲ ਦੇ ਵਿੱਚ ਕਿ ਸਤਿਗੁਰਾਂ ਦੀ ਗੋਲੀ ਦੇ ਸਾਹਮਣੇ ਉਠਹਿਰ ਸਕੇ।
ਲਿਓ ਬਿਗਾਰ ਆਪਣੋ ਕਾਜਾ, ਕਰਤਾ ਪੁਰਖ ਰੱਖੇ ਮਮ ਲਾਜਾ।
ਮਨ ਦੇ ਵਿੱਚ ਲਾਲ ਸਿੰਘ ਸੋਚਦਾ ਕਿ ਮੈਂ ਤੇ ਆਪਣਾ ਕੰਮ ਸਾਰੇ ਦਾ ਸਾਰਾ ਵਿਗਾੜ ਲਿਆ ਹੈ।
ਕਰਤਾ ਪੁਰਖ ਰੱਖਿਆ ਮਮ ਲਾਜਾ, ਹੁਣ ਕਰਤਾ ਪੁਰਖ ਹੀ ਇੱਕ ਐਸਾ ਹੈ ਜਿਹੜਾ ਮੇਰੀ ਲਾਜ ਪੱਤ ਨੂੰ ਰੱਖ ਸਕਦਾ। ਲਿਆ ਇਤਿਹਾਵਲ ਕਰ ਬਹੁ ਗਿਣਤੀ, ਮੁਖ ਤੇ ਸਿੰਘਣ ਸੋ ਕਹਿ ਬਿਨਤੀ।
ਉਸ ਵੇਲੇ ਰਾਤ ਦੇ ਵੇਲੇ ਲਾਲ ਸਿੰਘ ਨੇ ਬਹੁਤਾ ਸਾਰਾ ਕੜਾਹ ਪ੍ਰਸ਼ਾਦ ਤਿਆਰ ਕੀਤਾ ਤੇ ਫਿਰ ਬਹੁਤੇ ਸਾਰੇ ਸਿੰਘਾਂ ਨੂੰ ਇੱਕ ਜਗ੍ਹਾ ਦੇ ਉੱਤੇ ਇਕੱਤਰ ਕੀਤਾ ਤੇ ਫਿਰ ਬੇਨਤੀ ਕੀਤੀ।
ਪੰਜ ਸਿੰਘ ਕੋ ਦਿਉ ਆਹਾਰਾ, ਪ੍ਰਾਤ ਮੋਹੇ ਰਾਖੋ ਸਚਿਆਰਾ।
ਕਹਿੰਦਾ ਸਾਰਿਆਂ ਨੂੰ ਕਿ ਮੈਂ ਪੰਜਾਂ ਸਿੱਖਾਂ ਨੂੰ ਸਵੇਰੇ ਪ੍ਰਸ਼ਾਦਾ ਪਾਣੀ ਛਕਾਵਾਂਗਾ, ਇਸ ਕਰਕੇ ਪ੍ਰਾਤ ਮੋਹੇ ਰਾਖੋ ਸਚਿਆਰਾ। ਸਾਰਿਆਂ ਨੂੰ ਸੁਣਾ ਕੇ ਕਹਿੰਦਾ ਕਿ ਸਾਧ ਸੰਗਤ ਜੀ ਮੇਰੇ ਵਾਸਤੇ ਅਰਦਾਸ ਕਰੋ ਕਿ ਸਵੇਰ ਦੇ ਦਰਬਾਰ ਦੇ ਵਿੱਚ ਮੈਂ ਸੱਚਾ ਰਹਿ ਜਾਵਾਂ, ਇਸ ਤਰ੍ਹਾਂ ਦੀ ਮੇਰੇ ਵੱਲੋਂ ਅਰਦਾਸ ਕਰੋ, ਬੇਨਤੀ ਕਰੋ।
ਖਾਰੇ ਹੋਏ ਅਰਦਾਸ ਕਰਾਈ, ਸਤਗੁਰ ਰੱਖੇ ਸਿੱਖ ਵਡਿਆਈ।
ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੀ ਸਾਰੀ ਸਾਧ ਸੰਗਤ ਨੂੰ ਇਕੱਤਰ ਕਰਵਾਇਆ ਤੇ ਫਿਰ ਅਰਦਾਸਾ ਕੀਤਾ ਗਿਆ ਸਾਰਿਆਂ ਦੇ ਵੱਲੋਂ। ਅਰਦਾਸੇ ਦੇ ਵਿੱਚ ਇਹ ਬੇਨਤੀ ਕੀਤੀ ਗਈ ਹੈ,
ਸਤਗੁਰ ਰੱਖੇ ਸਿੱਖ ਵਡਿਆਈ,
ਭਾਵ ਕੇ ਸਤਿਗੁਰੂ ਸਿੱਖ ਦੀ ਵਡਿਆਈ ਨੂੰ ਬਰਕਰਾਰ ਰੱਖਣ, ਭਾਵ ਕੇ ਲਾਲ ਸਿੰਘ ਦੀ ਵਡਿਆਈ ਰਵੇ, ਇਹੀ ਅਰਦਾਸੇ ਦੇ ਵਿੱਚ ਸ਼ਬਦ ਆਖੇ ਗਏ।
ਡੇਰੇ ਗਿਆ ਤਾਂ ਮੁੜ ਕੇ ਸਮਝ ਆਈ, ਕਹਿੰਦਾ ਬੁੱਧ ਕਿੱਥੇ ਗਈ ਭੱਜ ਮੇਰੀ। ਸਤਿਗੁਰਾਂ ਦੀ ਕਰੀ ਬਰਾਬਰੀ, ਮੈਂ ਪਰਖ ਹੋ ਗਈ ਢਾਲ ਦੇ ਭੱਜ ਮੇਰੀ। ਉਸੇ ਵਕਤ ਪ੍ਰਸ਼ਾਦ ਤਿਆਰ ਕੀਤਾ, ਸੰਗਤ ਕਰੇ ਅਰਦਾਸਿਓ ਅੱਜ ਮੇਰੀ। ਕੱਲ ਵਿੱਚ ਦੀਵਾਨ ਕਰਤਾਰ ਸਿੰਘਾ ਰੱਖ ਲੈਣਾ, ਸਤਿਗੁਰੂ ਜੀ ਲੱਜ ਮੇਰੀ।
ਇਹੀ ਅਰਦਾਸਾ ਕੀਤਾ ਗਿਆ ਕਿ ਕੱਲ ਨੂੰ ਦੀਵਾਨ ਦੇ ਵਿੱਚ ਮੇਰੀ ਇੱਜ਼ਤ ਰਹਿ ਜਾਵੇ, ਮੇਰੀ ਪੱਤ ਰਹਿ ਜਾਵੇ। ਇਹ ਅਰਜ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੰਗਤ ਨੇ ਮਿਲ ਕੇ ਕੀਤੀ।
ਨਿਸ ਮੈਂ ਘਰ ਕ੍ਰਿਤ ਚੋਰੀ ਗੁਰ ਤੇ, ਪ੍ਰਭੂ ਇਰਾਦਾ ਨਿਸਚਾਉਰ ਤੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹ ਕੰਮ ਕਿ ਅਰਦਾਸਾ ਕਰਨਾ, ਪ੍ਰਸ਼ਾਦ ਵੰਡਣਾ, ਰਾਤੀ ਸਾਰਾ ਸਤਿਗੁਰਾਂ ਤੋਂ ਚੋਰੀ ਹੀ ਇਹ ਕੁਝ ਕੀਤਾ ਗਿਆ।
ਪ੍ਰਾਤ ਪਾਏ ਗੁਰ ਸਭਾ ਲਗਾਏ, ਲੈ ਕਰ ਸਿਪਰ ਗਯੋ ਤਿਸ ਥਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਹੀ ਅਗਲਾ ਸਵੇਰਾ ਹੋਇਆ, ਸਤਿਗੁਰਾਂ ਦਾ ਦਰਬਾਰ ਸਜਿਆ ਤੇ ਆਪਣੀ ਢਾਲ ਨੂੰ ਲੈ ਕੇ ਲਾਲ ਸਿੰਘ ਸਭਾ ਦੇ ਵਿੱਚ ਜਾ ਪਹੁੰਚਾ।
ਤਵ ਸਤਿਗੁਰ ਤੈਂ ਤੁਪਕ ਮੰਗਾਈ, ਸਿਪਰ ਨਿਸ਼ਾਨਾ ਧਰ ਅਗਵਾਈ।
ਉਸੇ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕਰਕੇ ਇੱਕ ਬੰਦੂਕ ਮੰਗਾ ਲਈ ਹੈ ਤੇ ਫਿਰ ਸਾਹਮਣੇ ਢਾਲ ਨੂੰ ਟਿਕਾ ਦਿੱਤਾ ਗਿਆ ਨਿਸ਼ਾਨਾ ਮਾਰਨ ਦੇ ਲਈ।
ਆਲਮ ਸਿੰਘ ਸੰਗ ਪ੍ਰਭ ਕਹਿਓ, ਹੱਥੋ ਤੁਫਾਂਗ ਨਿਸ਼ਾਨੋ ਲਹਿਓ।
ਬੰਦੂਕ ਮੰਗਾ ਕੇ ਸਤਿਗੁਰਾਂ ਨੇ ਆਲਮ ਸਿੰਘ ਦੇ ਹੱਥਾਂ ਦੇ ਵਿੱਚ ਬੰਦੂਕ ਫੜਾ ਦਿੱਤੀ। ਹੁਕਮ ਕੀਤਾ, ਹੱਥੋਂ ਤੁਫਾਂਗ ਨਿਸ਼ਾਨਾ ਲਹਿਓ। ਸਤਿਗੁਰੂ ਜੀ ਕਹਿੰਦੇ ਨੇ ਆਲਮ ਸਿੰਘ ਨਿਸ਼ਾਨੇ ਨੂੰ ਸਾਧ ਕੇ ਮਾਰ ਇਸ ਢਾਲ ਦੇ ਵਿੱਚ ਬੰਦੂਕ ਦੀ ਗੋਲੀ। ਹੁਕਮ ਸਾਥ ਉੱਠ ਤੁਪਕ ਚਲਾਈ, ਗੋਰੀ ਨਹੀਂ ਲੱਗੀ ਵਿੱਚ ਜਾਈ। ਆਲਮ ਸਿੰਘ ਨੇ ਸਤਿਗੁਰਾਂ ਦੇ ਹੁਕਮ ਨੂੰ ਮੰਨਿਆ, ਬੰਦੂਕ ਨੂੰ ਲੈ ਕੇ ਉੱਠਿਆ ਤੇ ਫੇਰ ਨਿਸ਼ਾਨਾ ਸਾਧ ਕੇ ਉਹਨੇ ਢਾਲ ਦੇ ਵਿੱਚ ਗੋਲੀ ਮਾਰਨ ਦਾ ਯਤਨ ਕੀਤਾ, ਪਰ ਗੋਰੀ ਨਹੀਂ ਲੱਗੀ ਵਿੱਚ ਜਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੋਲੀ ਢਾਲ ਨੂੰ ਨਾ ਵੱਜੀ। ਕਸ ਬਰੂਦ ਸੋ ਫੇਰ ਪਰਹਾਰੀ, ਨਾਹਨ ਲਾਗੇ ਸਿਪਰ ਮਜਾਰੀ। ਪਹਿਲਾ ਵਾਰ ਕੀਤਾ, ਆਲਮ ਸਿੰਘ ਦੀ ਗੋਲੀ ਢਾਲ ਨੂੰ ਨਾ ਵੱਜੀ, ਫਿਰ ਦੁਬਾਰਾ ਬਰੂਦ ਭਰ ਕੇ ਗੋਲੀ ਪਾ ਕੇ ਫੇਰ ਪ੍ਰਹਾਰ ਕੀਤਾ, ਨਾਹਣ ਲਾਗੀ ਸਿਪਰ ਮਜਾਰੀ, ਪਰ ਦੂਸਰੀ ਚਲਾਈ ਹੋਈ ਗੋਲੀ ਵੀ ਢਾਲ ਦੇ ਵਿੱਚ ਜਾ ਕੇ ਨਾ ਵੱਜੀ, ਪਾਸੇ ਹੀ ਨਿਕਲ ਗਈ।
ਬਿਸਮਰਾਇਓ ਅਬ ਕਿਆ ਇਸ ਪਯੋ, ਨਿਕਟ ਨਿਸ਼ਾਨਾ ਬਚ ਕਰ ਗਯੋ।
ਆਲਮ ਸਿੰਘ ਬਹੁਤ ਜ਼ਿਆਦਾ ਹੈਰਾਨ ਹੋਇਆ ਕਿ ਅੱਜ ਮੈਨੂੰ ਕੀ ਹੋ ਗਿਆ, ਮੇਰਾ ਨਿਸ਼ਾਨਾ ਠੀਕ ਕਿਉਂ ਨਹੀਂ ਲੱਗਦਾ। ਸੋਚਣ ਲੱਗਾ ਕਿ ਬਹੁਤੀ ਦੂਰ ਕੋਈ ਢਾਲ ਰੱਖੀ ਨਹੀਂ ਗਈ ਤੇ ਫੇਰ ਵੀ ਦੋ ਵਾਰ ਕਰਨ ਦੇ ਬਾਵਜੂਦ ਵੀ ਢਾਲ ਦੇ ਵਿੱਚ ਮੇਰੀ ਗੋਲੀ ਵੱਜੀ ਨੀ। ਇੰਨੀ ਸਾਰੀ ਵੱਡੀ ਢਾਲ ਹੈ ਤੇ ਨੇੜੇ ਪਈ ਹੈ, ਫਿਰ ਵੀ ਗੋਲੀ ਵੱਜੀ ਨੀ।
ਤ੍ਰਿਤੀ ਬਾਰ ਤਵ ਕਰਕੇ ਤਿਆਰੀ, ਤਾਕ ਸ਼ਿਸਤ ਕੋ ਪਲੇ ਪਰ ਹਾਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੀਜੀ ਵਾਰੀ ਪ੍ਰਯਾਸ ਕੀਤਾ ਗਿਆ, ਭਾਵ ਕਿ ਤੀਜੀ ਵਾਰੀ ਆਲਮ ਸਿੰਘ ਨੇ ਫੇਰ ਤੱਕ ਕੇ ਉਸ ਢਾਲ ਦਾ ਨਿਸ਼ਾਨਾ ਤੇ ਬੰਦੂਕ ਦਾ ਪ੍ਰਹਾਰ ਕੀਤਾ। ਸੋ ਨਹੀਂ ਲੱਗੀ ਹੀਰ ਪ੍ਰਭ ਰਿਸੇ, ਪਰ ਤੀਜੀ ਗੋਲੀ ਵੀ ਉਸ ਢਾਲ ਦੇ ਵਿੱਚ ਆਲਮ ਸਿੰਘ ਦੇ ਵੱਲੋਂ ਚਲਾਈ ਹੋਈ ਨਾ ਲੱਗੀ। ਕਵੀ ਜੀ ਲਿਖਦੇ ਨੇ ਕਿ ਤਿੰਨ ਗੋਲੀਆਂ ਲਗਾਤਾਰ ਆਲਮ ਸਿੰਘ ਨੇ ਚਲਾਈਆਂ, ਪਰ ਕੋਈ ਵੀ ਗੋਲੀ ਢਾਲ ਨੂੰ ਵਿੰਨਣ ਦੀ ਗੱਲ ਦੂਰ ਦੀ ਸੀ, ਢਾਲ ਦੇ ਵਿੱਚ ਵੀ ਜਾ ਕੇ ਨਾ ਲੱਗੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਨੂੰ ਇੰਜ ਬਿਆਨ ਕਰਦੇ ਨੇ।
ਸਤ ਗੁਰਾਂ ਦਾ ਦਿਨੇ ਦੀਵਾਨ ਲੱਗਾ, ਲਾਲ ਸਿੰਘ ਪੀ ਲੈ ਕੇ ਢਾਲ ਆਇਆ। ਆਲਮ ਸਿੰਘ ਨੇ ਗੁਰਾਂ ਦੀ ਆਗਿਆ ਪਾ, ਹੱਥ ਲੈ ਬੰਦੂਕ ਬਰੂਦ ਪਾਇਆ। ਤਿੰਨ ਫੈਰ ਕੀਤੇ ਤਿੰਨ ਗਏ ਖਾਲੀ, ਵੱਜਾ ਇੱਕ ਨਿਸ਼ਾਨ ਨਾ ਜੋਰ ਲਾਇਆ। ਹੱਸ ਪੈ ਸਤਿਗੁਰ ਕਰਤਾਰ ਸਿੰਘਾ, ਸਾਧ ਸੰਗਤ ਅੜੇਕਾ ਹੈ ਆਣ ਡਾਇਆ।
ਕਵੀ ਕਰਤਾਰ ਸਿੰਘ ਜੀ ਕਲਾਸ ਵਿੱਚ ਲਿਖਦੇ ਨੇ, ਆਲਮ ਸਿੰਘ ਨੇ ਤਿੰਨ ਗੋਲੀਆਂ ਚਲਾਈਆਂ, ਪਰ ਕੋਈ ਵੀ ਗੋਲੀ ਨਿਸ਼ਾਨੇ ਦੇ ਉੱਤੇ ਢਾਲ ਨੂੰ ਜਾ ਕੇ ਨਾ ਲੱਗੀ। ਉਸ ਵੇਲੇ ਕਵੀ ਕਰਤਾਰ ਸਿੰਘ ਜੀ ਕਲਾਸ ਵਿੱਚ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੱਸ ਪਏ ਤੇ ਹੱਸ ਕੇ ਬਚਨ ਕੀਤਾ ਕਿ ਸਾਧ ਸੰਗਤ ਨੇ ਅੜਿੱਕਾ ਲਾਇਆ ਹੈ ਆਲਮ ਸਿੰਘ, ਇਸੇ ਕਰਕੇ ਤੇਰੀਆਂ ਚਲਾਈਆਂ ਹੋਈਆਂ ਗੋਲੀਆਂ ਢਾਲ ਨੂੰ ਨਹੀਂ ਵੱਜੀ।
ਤੁਪਕ ਗਹੀ ਆਪਣੇ ਘਰ ਵਿਸੇ,
ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥ ਦੇ ਵਿੱਚ ਲੈ ਕੇ ਆਲਮ ਸਿੰਘ ਤੋਂ ਬੰਦੂਕ ਫੜ ਲਈ।
ਹਿਰਦੈ ਵਿਚਾਰਿਓ ਸਤਿਗੁਰ ਜਬੈ, ਲਾਲ ਸਿੰਘ ਕੀ ਕ੍ਰਿਤ ਲਖ ਤਬੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਹੀ ਸਤਿਗੁਰੂ ਜੀ ਚਲਾਉਣ ਲੱਗੇ ਗੋਲੀ ਨੂੰ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਿਚਾਰਿਆ ਤੇ ਲਾਲ ਸਿੰਘ ਨੇ ਜੋ ਵੀ ਰਾਤ ਦੇ ਵੇਲੇ ਕੰਮ ਕੀਤਾ ਸੀ, ਭਾਵ ਕੇ ਸਾਧ ਸੰਗਤ ਨੂੰ ਇਕੱਠਾ ਕਰਕੇ ਅਰਦਾਸਾ ਕਰਵਾਇਆ ਸੀ, ਉਸ ਸਾਰੀ ਗੱਲ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਾਣਿਆ।
ਸਤ ਸੰਗਤ ਮੈਂ ਕਰਿਓ ਕਰਾਹੂ, ਤੇਰੇ ਅਰਦਾਸ ਕਰਾਇਸ ਤਾਹੂ।
ਸਤਿਗੁਰੂ ਗੋਬਿੰਦ ਸਿੰਘ ਜੀ ਮਨ ਦੇ ਵਿੱਚ ਵਿਚਾਰ ਕਰਦੇ ਨੇ ਕਿ ਇਸ ਨੇ ਸਤ ਸੰਗਤ ਦਾ ਇਕੱਠ ਕਰਵਾਇਆ, ਕੜਾਹ ਪ੍ਰਸ਼ਾਦ ਤਿਆਰ ਕਰਵਾਇਆ ਤੇ ਫਿਰ ਸਾਧ ਸੰਗਤ ਤੋਂ ਅਰਦਾਸ ਕਰਵਾਈ।
ਯਾਂ ਤੇ ਲਗਤ ਨਹੀਂ ਵਿੱਚ ਗੋਰੀ, ਲੀਨ ਹਿਮਾਇਤ ਮੁਝ ਤੇ ਚੋਰੀ।
ਸਤਿਗੁਰੂ ਗੋਬਿੰਦ ਸਿੰਘ ਜੀ ਵਿਚਾਰਦੇ ਨੇ ਇਸੇ ਕਰਕੇ ਗੋਲੀ ਢਾਲ ਦੇ ਵਿੱਚ ਜਾ ਕੇ ਨਹੀਂ ਵੱਜਦੀ, ਕਿਉਂਕਿ ਇਹਨੇ ਸਾਧ ਸੰਗਤ ਦੀ ਮਦਦ ਸਾਡੇ ਤੋਂ ਵੱਖਰੀ ਮੰਗੀ ਹੈ, ਸਾਡੇ ਤੋਂ ਚੋਰੀ ਕੀਤੀ।
ਰਿਸ ਕਰ ਹੱਥ ਬੰਦੂਕ ਸੰਭਾਰੀ, ਲਾਲ ਸਿੰਘ ਕੇ ਸਾਥ ਉਚਾਰੀ।
ਗੁੱਸੇ ਨੂੰ ਧਾਰਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੰਦੂਕ ਨੂੰ ਆਪਣੇ ਹੱਥਾਂ ਦੇ ਵਿੱਚ ਸਾਂਭਿਆ ਤੇ ਉਸ ਵੇਲੇ ਲਾਲ ਸਿੰਘ ਨੂੰ ਉੱਚੀ ਆਵਾਜ਼ ਦੇ ਨਾਲ ਇੰਜ ਕਹਿੰਦੇ ਨੇ
ਲਿਹੋ ਕਰ ਅਬੈ ਹਮਾਏ ਤੇ ਔਰ ਦੇਖ ਸਿਪਰ ਫੋਰੋ ਇਸ ਠੌਰ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਲਾਲ ਸਿੰਘ ਹੋਰ ਵੀ ਯਤਨ ਕਰ ਲੈ, ਭਾਵ ਕੇ ਤੂੰ ਸਹਾਇਤਾ ਦੀ ਮੰਗ ਕੀਤੀ ਹੈ ਸਾਧ ਸੰਗਤ ਤੋਂ।
ਸਤਿਗੁਰੂ ਜੀ ਕਹਿੰਦੇ ਨੇ ਜੇਕਰ ਕਿਸੇ ਦੀ ਹੋਰ ਵੀ ਹਮਾਇਤ ਲੈਣੀ ਚਾਹੁੰਦਾ ਤੇ ਲੈ ਲੈ,
ਦੇਖ ਸਿਪਰ ਫੋਰੋ ਇਸ ਠੌਰ, ਪਰ ਤੇਰੀ ਢਾਲ ਨੂੰ ਵਿੰਨੇ ਤੋਂ ਬਗੈਰ ਮੈਂ ਛੱਡਾਂਗਾ ਨੀ, ਜਿਹਦੀ ਮਰਜ਼ੀ ਮਦਦ ਮੰਗ ਲੈ।
ਰਿਸ ਜੁੱਤ ਸੁਣੀ ਲਖੀ ਅਬ ਮਾਰ, ਨਹੀਂ ਬਚੈ ਗੁਲ ਕਾਂ ਹੋਏ ਪਾਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰਾਂ ਨੇ ਐਸਾ ਬਚਨ ਕੀਤਾ ਤੇ ਫੇਰ ਉਸ ਵੇਲੇ ਜਾਣਿਆ ਲਾਲ ਸਿੰਘ ਨੇ ਅਬੈ ਮਾਰੈ, ਭਾਵ ਕੇ ਹੁਣ ਸਤਿਗੁਰੂ ਜੀ ਗੋਲੀ ਮਾਰਨਗੇ, ਨਹੀਂ ਬਚੈ ਗੁਲ ਕਾਂ ਹੋਏ ਪਾਰ, ਭਾਵ ਕੇ ਮੇਰੀ ਢਾਲ ਨਹੀਂ ਬਚੇਗੀ, ਸਤਿਗੁਰਾਂ ਦੀ ਚਲਾਈ ਹੋਈ ਗੋਲੀ ਦੇ ਕੋਲੋਂ ਗੋਲੀ ਢਾਲ ਨੂੰ ਵਿੰਨ ਕੇ ਪਾਰ ਹੋ ਜਾਏਗੀ।
ਦੌਰ ਸਿੰਘ ਪਾਇਨ ਪਰ ਪਰਿਓ, ਛਿਮੋ ਨਾਥ ਮੈਂ ਸੱਠ ਹੱਠ ਤਰਿਓ।
ਦੌੜ ਕੇ ਲਾਲ ਸਿੰਘ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਜਾ ਕੇ ਡਿੱਗ ਪਿਆ, ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਮੈਨੂੰ ਖਿਮਾ ਕਰ ਦਿਓ, ਮੈਨੂੰ ਮਾਫ਼ ਕਰ ਦਿਓ, ਮੈਂ ਮੂਰਖ ਨੇ ਸੱਚੇ ਪਾਤਸ਼ਾਹ ਜੀ ਵੱਡਾ ਹੱਠ ਧਾਰਨ ਕੀਤਾ।
ਫੋਰ ਦੇਹੋ ਤੁਮ ਆਵਨੀ ਸਾਰੀ, ਸਿਪਰ ਬਾਪਰੀ ਕਹਾਂ ਗਾਰੀ।
ਹੱਥ ਜੋੜ ਕੇ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਜੇਕਰ ਤੁਸੀਂ ਚਾਹੋ ਤੇ ਸਾਰੀ ਦੀ ਸਾਰੀ ਧਰਤੀ ਨੂੰ ਪਾੜ ਸਕਦੇ ਹੋ, ਤੇ ਸੱਚੇ ਪਾਤਸ਼ਾਹ ਮੇਰੀ ਨਾ ਚੀਜ਼ ਢਾਲ ਤੁਹਾਡੀ ਗੋਲੀ ਦੇ ਸਾਹਮਣੇ ਸੱਚੇ ਪਾਤਸ਼ਾਹ ਜੀ ਕੀ ਔਕਾਤ ਰੱਖਦੀ।
ਪਿਖ ਗੁਰ ਪਾਨਿਓ ਪਾਇਓ ਦਿਨ ਅਤੇ, ਰਾਤੋ ਰਾਤ ਕਰੇ ਗੁਰ ਮਤੇ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਇਓ ਦਿਨ ਅਤੇ, ਭਾਵ ਕੇ ਆਪਣੇ ਹੱਠ ਨੂੰ ਬਹੁਤਾ ਹੀ ਜ਼ਿਆਦਾ ਲਾਲ ਸਿੰਘ ਤੋਂ ਪੱਕਾ ਧਾਰਨ ਕਰਕੇ ਰੱਖਿਆ, ਰਾਤੋ ਰਾਤ ਕਰੇ ਗੁਰਮਤੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਰਾਤੋ ਰਾਤ ਤੂੰ ਤੇ ਗੁਰਮਤਾ ਕਰ ਲਿਆ, ਸਾਧ ਸੰਗਤ ਨੂੰ ਸਦਕੇ ਅਰਦਾਸ ਕਰਵਾ ਲੇ।
ਲਏ ਤਿਹਾਵਲ ਫਿਰ ਛਕਾਵਤ, ਬਹੁ ਸੁਖਾਂ ਸੁਖ ਸਿਪਰ ਬਚਾਵਤ।
ਸਤਿਗੁਰੂ ਜੀ ਕਹਿੰਦੇ ਨੇ ਕਿ ਰਾਤੋ ਰਾਤ ਆਪਣੇ ਹੱਠ ਨੂੰ ਬਰਕਰਾਰ ਰੱਖਣ ਦੇ ਵਾਸਤੇ ਤੂੰ ਬਹੁਤੇ ਯਤਨ ਕੀਤੇ, ਕੜਾਹ ਪ੍ਰਸ਼ਾਦ ਤਿਆਰ ਕਰਵਾਇਆ, ਅਰਦਾਸਾਂ ਕਰਵਾਇਆ ਤੇ ਛਕਾਉਂਦਾ ਰਿਹਾ, ਤੇ ਬਹੁਤੀਆਂ ਸਾਰੀਆਂ ਤੂੰ ਸੁਖਣਾ ਸੁਖੀਆਂ ਕਿ ਕਿਸੇ ਤਰੀਕੇ ਦੇ ਨਾਲ ਕੱਲ ਦੇ ਦਰਬਾਰ ਦੇ ਵਿੱਚ ਮੇਰੀ ਢਾਲ ਵੱਜੇ।
ਜੇ ਤੱਕ ਜੋਰ ਔਰ ਲਿਹੋ ਲਾਏ, ਫੋਰੋ ਸਿਪਰ ਨ ਬਚੈ ਕਦਾਏ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਲਾਲ ਸਿੰਘਾ ਹੋਰ ਵੀ ਜਿੰਨੇ ਤੂੰ ਯਤਨ ਕਰ ਸਕਦਾ ਕਰ ਲੈ, ਜਿੰਨਾ ਜ਼ੋਰ ਲਾ ਸਕਦਾ ਲਾ ਲੈ, ਪਰ ਮੈਂ ਤੇਰੀ ਢਾਲ ਨੂੰ ਛੱਡਾਂਗਾ ਨੀ, ਮੇਰੀ ਗੋਲੀ ਤੋਂ ਤੇਰੀ ਢਾਲ ਕਿਸੇ ਵੀ ਤਰੀਕੇ ਦੇ ਨਾਲ ਨਹੀਂ ਬਚ ਸਕਦੀ।
ਸੁਣ ਕਰ ਲਾਲ ਸਿੰਘ ਕਰ ਜੋਰੇ, ਮੇਰੋ ਕਹਿਣ ਪਾਇਓ ਪ੍ਰਭ ਔਰੇ।
ਉਸ ਵੇਲੇ ਲਾਲ ਸਿੰਘ ਨੇ ਹੱਥ ਜੋੜੇ ਬਹੁਤੀਆਂ ਬੇਨਤੀਆਂ ਕੀਤੀਆਂ, ਕਹਿੰਦਾ ਮੇਰੋ ਕਹਿਣ ਭਇਓ ਪ੍ਰਭ ਔਰੇ। ਹੇ ਸੱਚੇ ਪਾਤਸ਼ਾਹ ਜੀ, ਮੇਰਾ ਜਿਹੜਾ ਕਹਿਣਾ ਸੀ ਉਹ ਹੋਰਨਾਂ ਦੇ ਵਾਸਤੇ ਸੀ, ਭਾਵ ਕੇ ਹੋਰਨਾਂ ਲੋਕਾਂ ਦੀ ਗੋਲੀ ਬਾਬਤ ਮੈਂ ਆਪਣੀ ਗੱਲ ਕੀਤੀ ਸੀ। ਸੱਚੇ ਪਾਤਸ਼ਾਹ, ਮੈਂ ਇਹ ਨਹੀਂ ਸੀ ਆਖਿਆ ਕਿ ਤੁਸੀਂ ਵੀ ਗੋਲੀ ਮਾਰੋ ਤੇ ਗੋਲੀ ਢਾਲ ਨੂੰ ਨਹੀਂ ਬਿੰਨੇ ਜੀ।
ਰਾਵਰ ਕਰਤੇ ਛੋਟਾ ਤੁਫੰਗਾ, ਅਚਲ ਸਮੇਰ ਤੁਰਤ ਕਰ ਪੰਗਾ।
ਲਾਲ ਸਿੰਘ ਕਹਿੰਦਾ ਸੱਚੇ ਪਾਤਸ਼ਾਹ, ਜੇਕਰ ਤੁਸੀਂ ਗੋਲੀ ਚਲਾਓ, ਜੇਕਰ ਤੁਸੀਂ ਵਾਰ ਕਰੋ ਤੇ ਤੁਸੀਂ ਤੇ ਗੋਲੀ ਦੇ ਨਾਲ ਸੱਚੇ ਪਾਤਸ਼ਾਹ ਜੀ ਸਮੇਰ ਵਰਗੇ ਅਚਲ ਪਹਾੜ ਨੂੰ ਵੀ ਤੋੜ ਸਕਦੇ ਹੋ, ਤੇ ਸੱਚੇ ਪਾਤਸ਼ਾਹ ਮੇਰੀ ਢਾਲ ਸੱਚੇ ਪਾਤਸ਼ਾਹ ਜੀ ਤੁਹਾਡੀ ਗੋਲੀ ਦੇ ਨਿਸ਼ਾਨੇ ਦੇ ਸਾਹਮਣੇ ਕੀ ਹੈ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ।
ਸਤ ਗੁਰਾਂ ਨੇ ਆਪ ਬੰਦੂਕ ਫੜ ਲਈ, ਕਹਿਆ ਰੱਖੋ ਖਾਂ ਢਾਲ ਟਿਕਾ ਅੱਗੇ। ਕਹਿੰਦੇ ਲਾਲ ਸਿੰਘਾ ਸਾਧ ਸਾਧ ਸੰਗਤ, ਹੱਥ ਜੋੜ ਡਾਹੇ ਬੰਦੂਕ ਦੇ ਆ ਅੱਗੇ। ਨਾਲੇ ਸੁਖਣਾ ਹੋਰ ਵੀ ਸੁਖ ਲੈ ਤੂੰ, ਜਿਹੜਾ ਮਰਦੀ ਹੋਏ ਬੁਲਾ ਅੱਗੇ। ਇਹ ਸੁਣਦਿਆਂ ਸਾਰ ਉਹ ਕੰਬ ਗਿਆ ਹੱਥ ਜੋੜ ਡਿੱਗਾ ਚਰਨੀ ਤਾਂ ਅੱਗੇ ਮੈਨੂੰ ਬਖਸ਼ ਲਓ ਗੁਰੂ ਜੀ ਬਖਸ਼ ਲਓ ਜੀ ਭੁੱਲ ਹੋਈ ਦਿਓ ਰਸਤੇ ਪਾਇ ਅੱਗੇ ਮੇਰੀ ਬੇਵਕੂਫੀ ਹੈ ਮੈਂ ਹੱਠ ਕੀਤਾ ਬਾਲ ਜਾਣ ਦਿਓ ਸਮਝਾਇ ਅੱਗੇ ਤੁਹਾਡੀ ਸਾਧ ਸੰਗਤ ਤੁਸੀਂ ਕਰਨ ਕਾਰਨ ਕੌਣ ਅੜਿਆ ਹੱਠ ਰਖਾਇ ਅੱਗੇ ਇੱਕ ਤੀਰ ਦੇ ਨਾਲ ਕਰਤਾਰ ਸਿੰਘਾ ਬ੍ਰਹਿਮੰਡ ਨੂੰ ਦਿਓ ਉਡਾਇ ਅੱਗੇ
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਲਾਲ ਸਿੰਘ ਨੇ ਗਲਤੀ ਮੰਨੀ ਕਿ ਸੱਚੇ ਪਾਤਸ਼ਾਹ ਮੇਰੀ ਬੇਵਕੂਫੀ ਹੈ ਕਿ ਮੈਂ ਤੁਹਾਡੇ ਬਚਨਾਂ ਨੂੰ ਕੱਟਿਆ ਹੱਠ ਨੂੰ ਧਾਰਨ ਕੀਤਾ ਸੱਚੇ ਪਾਤਸ਼ਾਹ ਜੀ ਜੇਕਰ ਤੁਸੀਂ ਚਾਹੋ ਇੱਕ ਤੀਰ ਦੇ ਵਾਰ ਦੇ ਨਾਲ ਸਾਰੇ ਬ੍ਰਹਿਮੰਡ ਨੂੰ ਉਡਾ ਦਿਓ ਤੇ ਸੱਚੇ ਪਾਤਸ਼ਾਹ ਇਹ ਛੋਟੀ ਜਿਹੀ ਢਾਲ ਤੁਹਾਡੇ ਸਾਹਮਣੇ ਕੀ ਔਕਾਤ ਰੱਖ ਸਕਦੀ
ਆਬੇ ਔਰ ਕਨੇ ਕਰੋ ਗੁਸਾਈ ਸੇਵਕ ਲਾਜ ਰੱਖਣ ਬਣ ਆਈ
ਸੱਚੇ ਪਾਤਸ਼ਾਹ ਜੀ ਹੇ ਗੁਸਾਈ ਜੀ ਸੇਵਕ ਦੀ ਲਾਜ ਤੁਹਾਨੂੰ ਰੱਖਣੀ ਬਣਦੀ ਹੈ ਅੱਜ ਤੋਂ ਬਾਅਦ ਕਦੇ ਸੱਚੇ ਪਾਤਸ਼ਾਹ ਜੀ ਮੈਂ ਹੱਠ ਨੂੰ ਧਾਰਨ ਕਰਨ ਦੀ ਗਲਤੀ ਕਦੇ ਨਹੀਂ ਕਰਾਂਗਾ
ਸੁਣ ਕੇ ਬਿਕਸ ਪਰੇ ਗੁਰਨਾਥ ਕਹਿਓ ਉਠਾਏ ਸਿਪਰ ਲਿਓ ਹਾਥ
ਉਸ ਵੇਲੇ ਬੇਨਤੀਆਂ ਨੂੰ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਲਾਲ ਸਿੰਘ ਦੇ ਉੱਤੇ ਪ੍ਰਸੰਨ ਹੋ ਗਏ ਤੇ ਸਤਿਗੁਰਾਂ ਨੇ ਹੁਕਮ ਕੀਤਾ ਉਠਾਏ ਸਿਪਰ ਲਿਓ ਹਾਥ
ਲਾਲ ਸਿੰਘ ਆਪਣੀ ਢਾਲ ਨੂੰ ਹੱਥ ਦੇ ਵਿੱਚ ਚੁੱਕ ਲੈ ਚਾਹੀਏ ਸ਼ਸਤਰਨ ਕੇਰ ਪਰੋਸਾ ਹਥਿਏ ਸ਼ਤਰ ਜੁੱਧ ਸਰੋਸਾ
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹਥਿਆਰਾਂ ਦੇ ਉੱਤੇ ਮਾਣ ਹੋਣਾ ਚਾਹੀਦਾ ਭਰੋਸਾ ਹੋਣਾ ਚਾਹੀਦਾ
ਹਤੇ ਸ਼ਤਰ ਯੁੱਧ ਸਰੋਸਾ
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਲਾਲ ਸਿੰਘਾ ਇਹਨਾਂ ਸ਼ਸਤਰਾਂ ਦਾ ਇਹਨਾਂ ਹਥਿਆਰਾਂ ਦਾ ਤੇ ਭਰੋਸਾ ਧਾਰਨ ਕਰਕੇ ਯੁੱਧ ਲੜੀ ਦੇ ਨੇ ਜੇਕਰ ਤੈਨੂੰ ਅਸੀਂ ਕਹਿ ਦਿੱਤਾ ਸੀ ਕਿ ਗੋਲੀ ਬੁਰੀ ਬਲਾ ਹੈ ਤੇ ਤੂੰ ਇਸ ਬੁਰੀ ਬਲਾ ਨੂੰ ਸਮਝਿਆ ਨੀ ਭਾਵ ਕੇ ਗੋਲੀ ਦੇ ਉੱਤੇ ਭਰੋਸਾ ਨਹੀਂ ਕੀਤਾ ਕਿ ਗੋਲੀ ਦੇ ਵਿੱਚ ਕਿੰਨੀ ਤਾਕਤ ਹੈ
ਆਇਦ ਆਛੇ ਹੀ ਚਹ ਪਾਸ ਜਿਸ ਤੇ ਆਪ ਬਚਰ ਨਾਸ਼
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜੇ ਹਥਿਆਰ ਨੇ ਉਹ ਤੇ ਚੰਗੇ ਤੋਂ ਚੰਗੇ ਹੀ ਕੋਲ ਸਿੱਖ ਦੇ ਹੋਣੇ ਚਾਹੀਦੇ ਨੇ ਜਿਸ ਤੇ ਆਪ ਬਚਰ ਨਾਸ਼ ਭਾਵ ਕੇ ਜਿਸ ਦੇ ਨਾਲ ਆਪਣਾ ਬਚਾਅ ਕੀਤਾ ਜਾਂਦਾ ਤੇ ਵੈਰੀ ਦਾ ਨਾਸ਼ ਕੀਤਾ ਜਾਂਦਾ ਕਹਿਣ ਤੋਂ ਭਾਵ ਕਿ ਤੇਰੀ ਢਾਲ ਬੜੀ ਵਧੀਆ ਜਿਹਦੇ ਨਾਲ ਬਚਾਅ ਹੋ ਸਕਦਾ ਪਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੇਰੇ ਹੱਠ ਨੂੰ ਅਸੀਂ ਵਿਨਾਸ਼ ਕਰਨਾ ਸੀ ਦਰਅਸਲ ਤੇਰੀ ਢਾਲ ਤੇ ਬੜੀ ਵਧੀ ਹੈ ਤੇਰੀ ਢਾਲ ਤੇ ਬੜੀ ਚੰਗੀ ਹੈ ਪਰ ਤੇਰੇ ਮਨ ਦੇ ਵਿੱਚ ਜਿਹੜਾ ਐਸਾ ਗੁਮਾਨ ਸੀ ਜਿਹੜਾ ਐਸਾ ਹੱਠ ਸੀ ਉਹਨੂੰ ਸਤਿਗੁਰੂ ਜੀ ਕਹਿੰਦੇ ਨੇ ਅਸੀਂ ਤੋੜਨਾ ਚਾਹੁੰਦੇ ਸਨ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ
ਹੱਸ ਆਖਦੇ ਸਤਿਗੁਰੂ ਖਾਲਸਾ ਜੀ ਹੱਠ ਸ਼ਸਤਰਾਂ ਦੇ ਅੱਗੇ ਨਹੀਂ ਕਰਨਾ ਵਿੱਚ ਸ਼ਸਤਰਾਂ ਬਰਕਤਾਂ ਵੱਡੀਆਂ ਨੇ ਕਦੇ ਨਹੀਂ ਅਪਮਾਨ ਦਾ ਦਮ ਭਰਨਾ ਝੂਠਾ ਹੱਠ ਕਰਨਾ ਇਹ ਵੀ ਯੋਗ ਨਾਹੀ ਹਿਰਦੇ ਵਿੱਚ ਨਾ ਬਨ ਹੰਕਾਰ ਤਰਨਾ ਗੁਰ ਪੀਰ ਦੇ ਅੱਗੇ ਕਰਤਾਰ ਸਿੰਘਾ ਜਿੱਦੀ ਹੋ ਕੇ ਕਦੇ ਨਹੀਂ ਮੂਲ ਅੜਨਾ
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਗੁਰੂ ਦੇ ਅੱਗੇ ਪੀਰ ਦੇ ਅੱਗੇ ਕਦੇ ਵੀ ਜਿੱਦ ਨੂੰ ਤਾਰਨ ਕਰਕੇ ਹੱਠ ਨੂੰ ਤਾਰਨ ਕਰਕੇ ਅੜਨਾ ਨਹੀਂ ਚਾਹੀਦਾ ਸੋ ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਖੁਸ਼ੀਆਂ ਦਿੱਤੀਆਂ ਲਾਲ ਸਿੰਘ ਨੂੰ ਸੋ ਸਾਖੀ ਪੂਰੀ ਹੋਈ ਦੂਸਰੇ ਪਾਸੇ ਸਾਧ ਸੰਗਤ ਜੀ ਸਮੇਂ ਦੀ ਵੀ ਸਮਾਪਤੀ ਹੈ ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਏ ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ
हे संगी हे निरंकार हे निर्गुण सब टेक हे गोविंद हे गुण निदान जाके सदा विवेक हे अपरंपर हर हरे हैप्पी हो वनहार हे संता के सदा संग ने धाराया धार हे ठाकुर हो दास रो मैं निर्गुण गुण नहीं कोय नानक दीजै नाम दान राखो ही है परोय जाही कुल ते प्रगट होय ताही कुल को नाम पुन द्वादश गुरिंद को मेरी है परनाम। एक ओंकार वाहिगुरु जी की फतेह श्री भगवती जी सहाय पातशाही बारहवीं प्रथम भगवती सिमर कै गुरु नानक लई ध्याय फिरंगद गुर ते अमरदास रामदास हुई सहाय अर्जन हर गोविंद नो सिमरो श्री हर राय श्री हर कृष्ण ते आई है जिस डिठे सब दुख जाए तेग बहादुर सिमरिया करनाउनि दावै ताए दसवें पातशाह श्री गुरु गोविंद सिंह जी सब थाई हुए जी सहाय सतगुरु बालक सिंह जी सिमरिया जिन्ना ने धर्म दा मार्ग दिया बताए अकाल पुरख श्री सतगुरु राम सिंह जी जिन जम तो लिया छुड़ाए जोत का जामा श्री सतगुरु हरि सिंह जी सिमरिया जिन्ना ने टुटी लई मिलाए वड्डे प्रताप वाले श्री सतगुरु प्रताप सिंह जी सिमरिया जिन्ना ने कलयुग विच सुच सोत ते नाम बाणी दा प्रवाह दत्ता चलाए सर्व कला समरथ श्री सतगुरु जगजीत सिंह जी सिमरिया जिन्ना दी महिमा कही न जाए हाजरा हजूर पहरे दे मालक श्री सतगुरु उदय सिंह जी सब थाई होना जी सहाय गुरां के चार साहबजादे पंज प्यारे चाली मुक्ते बेअंत शहीदा भगतां दी कमाई वल ध्यान तरके आप जी दा पवित्र नाम चेते आवे हे सच्चे पातशाह जी असे सदा ही भुलण हार हां आप सदा ही बख्शिंद पिता हो दरो करो सिखी सिदक बख्शो बेमुख होके ना मरिये पातशाह जी धरती ते धर्म वर्ताओ महामलेश दा नाश करो अपने संत खालसे दा प्रकाश करो गऊ गरीब दे कष्ट नू दूर करो कुल सृष्टि आप जी दा पवित्र नाम जपे किसे नू दुख होवे ना श्री सतगुरु राम सिंह सच्चे पातशाह जी साडी प्रार्थना है आप जी दे चरणा विच गरीब नवाज साडा धर्म बनिया रहे सतगुरु राम सिंह सच्चे पातशाह जी आप जी दी प्यारी साध संगत ने एकत्र हो के आप जी दे पवित्र नाम दा सिमरन कीता है आप जी दे दर्शना दे निमित दर्शना दी दात बख्शो सतगुरु सच्चे पातशाह जी आप जी दे पावन पवित्र इतिहास दी कथा हुई है जो पढ़िया है सुनिया है साड़िया मना ते वसाउणा जुगा पड़िया तेसे तरह आप जी दा जस गायन करदे रही सतगुरु राम सिंह सच्चे पातशाह जी आप जी दी प्यारी साध संगत एकत्र हो के आप जी दे पवित्र नाम दा सिमरन करन लगी है आप जी दे दर्शना दे निमित दर्शना दी दात बख्शो नाम दा रस बख्शो मन विरतियां नूं एकाग्रता बख्शो ना विसरो ना विसारो रख लो बख्श लो दियो दीदार श्री सतगुरु राम सिंह जी नाम चढ़दी कला आप जी दे भाणे सरबत दा भला।